नक पग पंकज बंदना पग पंकज बंदना सिमरों अंगद दुख निकंदन अमरदास गुर हृदय त्यावो नित हृदय त्यावो श्री गुरु रामदास गुण गाओ गुरु अर्जन विघ्नन के नाशक विघ्नन के नाशक गुरु हर गोबिंद शुभ सुमत प्रकाशक गुरु हर राय नमो कर जोरी नमो कर जोरी गुरु हर कृष्ण मनाओ बहोरी गुरु तेग बहादुर परम कृ पाला जी परम कृ पाला श्री गुरु गोबिंद सिंह बिसाला तारों तारा पर पुन पुन सीसा पुन पुन सीसा बंदों बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग गुर का शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच हुए वाहिगुरु जी की फतेह बिघ्न बिनाशन सोए वाहिगुरु जी की फतेह बिघ्न बिनाशन सोए
सतनाम श्री वाहिगुरु साहेब जी केतक दिवस रह कर तेह थाना तिन सो वस उपदेश बखान बेदा होए कीनो पुन गवन भद्र खंड पहुंचे गुण पवन केतक दिवस रह कर तह थान
वाहिगुरु जी का खालसा वाहिगुरु जी की फतेह परम सन्मान योग सतगुरु महाराज जी की साजी नवाजी हुई साध संगत जीओ रोजाना दे नेम अनुसार शाम दे दीवाना विच गुर इतिहास की कथा का समा बख्शिश होया है जाहर पीर जगत गुर बाबा तन तन सतगुरु नानक साहब महाराज पातशाह जी जिन्हां दे चरणा दे उत्ते चौहवरना दे जीव झुक गए जिन्हां दे चरणा दे उत्ते मक्के ते मदीने विच रहण वाले काजियां ने सतगुरां दियां खड़ावां मंग लईयां पूजा करन दे वास्ते जिस महान सतगुरु दे चरणा दे उत्ते सिद्ध बोलन शुभ बचन धन नानक तेरी वड्डी कमाई अड़ियल ते जिदिया सुभा वाले सिद्ध भी जिहड़े ओह झुक गए जिस सतगुरु महाराज पातशाह जी दे चरणा दे उत्ते जगन्नाथपुरी दे मंदरां दे पुजारी और बगदाद दे इस प्रकार पीर सबना ने सिजदा कीता है उस महान सतगुरु गुरु नानक पातशाह महाराज जी का आगमन पुरब सिख संगतां ने सारे विश्व दे विच बड़ी श्रद्धा भावना दे सहित मनाया है आपां भी इस स्थान दे उपर बहुत संगतां ने भावना श्रद्धा दे नाल रज के हाजरियां भरियां और बाणी सरवण कीती सेवा करके लाहा प्राप्त कीता है और साडे सतगुरु महाराज जी दे गुरपुरब हमेशा ही नित नवे हैं साहिब मेरा नीत नवा सदा सदा दातार इसलिए जो पिछे लड़ी लगातार कथा दी चल रही सी उस दे नाल दोबारा जोड़द्या होया ਆਪ ਸਰਬੱਤ ਸੰਗਤਾਂ ਨੂੰ ਇੱਕ ਵਾਰ ਮੈਂ ਦੁਬਾਰਾ ਤੋਂ ਸੱਚੇ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸੁਮੇਰ ਪਰਬਤ ਤੋਂ ਉਤਰਦਿਆਂ ਸਤਿਗੁਰੂ ਜੀ ਮਾਨਵਤਾ ਦੀ ਕਲਿਆਣ ਕਰ ਰਹੇ ਨੇ ਔਰ ਜਿੱਥੇ ਜਿੱਥੇ ਕਸਬਾ ਆਉਂਦਾ ਹੈ, ਜਿੱਥੇ ਜਿੱਥੇ ਆਬਾਦੀਆਂ ਵਸੀਆਂ ਹੋਈਆਂ ਨੇ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਗੁਰਮਤਿ ਦਾ ਸ੍ਰੇਸ਼ਟ ਉਪਦੇਸ਼ ਦੇ ਕੇ ਨਿਰੰਕਾਰ ਦੇ ਨਾਲ ਜੋੜਦਿਆਂ ਹੋਇਆਂ ਥੱਲੇ ਨੂੰ ਆ ਰਹੇ ਨੇ। ਮਹਾਰਾਜ ਪਾਤਸ਼ਾਹ ਜੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੁਣ ਸੰਗਤਾਂ ਨੂੰ ਨਿਹਾਲ ਕਰਨਗੇ। ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੇਤਕ ਦਿਵਸ ਰਹਿ ਕਰ ਤੇ ਥਾਨਾ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪਿਛਲੇ ਕਸਬੇ ਦੇ ਵਿੱਚ ਉੱਥੇ ਦਿਆਂ ਜੀਵਾਂ ਨੂੰ, ਉੱਥੇ ਦਿਆਂ ਮਨੁੱਖਾਂ ਨੂੰ ਉਪਦੇਸ਼ ਦਿੱਤਾ ਸੀ ਕਿ ਕੂਕਰ ਦ੍ਰਿਸ਼ਟੀ ਨਹੀਂ ਰੱਖਣੀ, ਸ਼ੇਰ ਦ੍ਰਿਸ਼ਟੀ ਰੱਖਣੀ ਹੈ। ਕੂਕਰ ਨੂੰ ਕੋਈ ਸੋਟਾ ਮਾਰਦਾ ਹੈ ਅਤੇ ਕੂਕਰ ਸੋਟੇ ਨੂੰ ਮੂੰਹ ਵਿੱਚ ਪਾਉਂਦਾ ਕਿ ਸ਼ਾਇਦ ਸੋਟਾ ਜਿਹੜਾ ਉਹ ਮੈਨੂੰ ਪਨਿਸ਼ਮੈਂਟ ਦੇ ਰਿਹਾ। ਸ਼ੇਰ ਦੇ ਲੈ ਕੇ ਕੋਈ ਹਥਿਆਰ ਉਹਦੇ 'ਤੇ ਵਾਰ ਕਰੇ ਅਤੇ ਸ਼ੇਰ ਪਿੱਛੋਂ ਵਾਰ ਕਰਨ ਵਾਲੇ ਨੂੰ ਜਿਹੜਾ ਹੈ ਉਹਨੂੰ ਜਾ ਕੇ ਚੰਬੜਦਾ ਵੀ ਇਹ ਮੈਨੂੰ ਹਥਿਆਰ ਦੇ ਨਾਲ ਮਾਰਨ ਲੱਗਾ ਹੈ। ਮਹਾਰਾਜ ਜੀ ਕਹਿੰਦੇ ਦੁੱਖ ਅਤੇ ਸੁੱਖ ਹਨ ਹਥਿਆਰ, ਸਾਨੂੰ ਜ਼ਿੰਦਗੀ ਵਿੱਚ ਮਿਲਦੇ ਹੈ, ਲੇਕਿਨ ਜਿਹੜਾ ਇਨਸਾਨ ਜਿਹੜਾ ਹੈ ਇਹ ਖਿਆਲ ਰੱਖਦਾ ਵੀ ਪਿੱਛੋਂ ਪਰਮਾਤਮਾ ਦਾ ਹੁਕਮ ਚੱਲ ਰਿਹਾ, ਉਹ ਹੈ ਸ਼ੇਰ ਦ੍ਰਿਸ਼ਟੀ। ਜਿਹੜਾ ਜਿਸ ਤਰ੍ਹਾਂ ਜਿਹੜਾ ਕੂਕਰ ਹੈ ਉਹ ਸੋਟੀ ਨੂੰ ਹੀ ਮੂੰਹ ਵਿੱਚ ਪਾ ਕੇ ਚੱਬਣ ਦੀ ਕੋਸ਼ਿਸ਼ ਕਰਦਾ, ਇਸ ਤਰ੍ਹਾਂ ਜਿਹੜਾ ਇਨਸਾਨ ਦੁੱਖਾਂ ਅਤੇ ਸੁੱਖਾਂ ਦੇ ਵੇਲੇ ਪਿੱਛੇ ਰੱਬ ਨੂੰ ਤਾਂ ਦੇਖਦਾ ਨਹੀਂ, ਲੇਕਿਨ ਸੰਸਾਰ ਦੇ ਅੰਦਰ ਹੀ ਕਿਸੇ ਨਾ ਕਿਸੇ ਦੇ ਉੱਪਰ ਵੈਰ ਈਰਖਾ ਵਿਰੋਧ ਰੱਖੀ ਜਾਂਦਾ। ਪਾਤਸ਼ਾਹ ਜੀ ਕਹਿੰਦੇ ਇਹ ਕੂਕਰ ਦ੍ਰਿਸ਼ਟੀ ਹੈ, ਇਹ ਨਹੀਂ ਰੱਖਣੀ। ਇਹ ਉਪਦੇਸ਼ ਮਹਾਰਾਜ ਜੀ ਨੇ ਜਿਸ ਕਸਬੇ ਦੇ ਵਿੱਚ ਦਿੱਤਾ ਸੀ ਉੱਥੇ ਮਹਾਰਾਜ ਪਾਤਸ਼ਾਹ ਜੀ ਨੇ ਕੁਝ ਦਿਨ ਠਹਿਰਨ ਤੋਂ ਪਿੱਛੋਂ ਮਹਾਰਾਜ ਪਾਤਸ਼ਾਹ ਜੀ ਉੱਥੋਂ ਚੱਲਣ ਦੀ ਤਿਆਰੀ ਕਰ ਰਹੇ ਹਨ।
ਵਿਦਾ ਹੋਏ ਕੀਨੋ ਪੁਨ ਭਾਗਵਨ।
ਸੱਚੇ ਸਤਿਗੁਰੂ ਮਹਾਰਾਜ ਜੀ ਨੇ ਉੱਥੋਂ ਵਿਦਾਇਗੀ ਲਈ ਤੇ ਉੱਥੋਂ ਮਹਾਰਾਜ ਜੀ ਅੱਗੇ ਚੱਲ ਪਏ।
ਪਦਰ ਖੰਡ ਪਹੁੰਚੇ ਗੁਣ ਪਵਨ।
ਗੁਣਾਂ ਦੇ ਘਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਹੁਣ ਭਦਰ ਖੰਡ ਦੇ ਵਿੱਚ ਪਹੁੰਚੇ ਹਨ।
ਇਹ ਨਿਰਪ ਸੁਣਿਓ ਸੰਤ ਪੁਰ ਆਏ।
ਉਸ ਭਦਰ ਖੰਡ ਦੇ ਇਲਾਕੇ ਦਾ ਜਿਹੜਾ ਰਾਜਾ ਵੱਜਦਾ ਸੀ, ਬੇਸ਼ੱਕ ਦੇਸ਼ ਦੇ ਉੱਪਰ ਜਿਹੜਾ ਰਾਜ ਹੈ ਉਹ ਤਾਂ ਸਾਧ ਸੰਗਤ ਜੀ ਉਹ ਲੋਧੀ ਖਾਨਦਾਨ ਦਾ ਚੱਲਦਾ ਰਿਹਾ ਸੀਗਾ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਮਕਾਲੀ ਤਿੰਨ ਬਾਦਸ਼ਾਹ ਹੋਏ ਨੇ। ਪਹਿਲਾਂ ਜਦੋਂ ਪ੍ਰਕਾਸ਼ ਧਾਰਿਆ ਉਦੋਂ ਬਹਿਲੂਲ ਲੋਧੀ ਬਾਦਸ਼ਾਹ ਸੀ ਭਾਰਤ ਦਾ, ਫਿਰ ਸਤਿਗੁਰੂ ਮਹਾਰਾਜ ਜੀ ਦੀ ਲਗਭਗ 20 ਸਾਲ ਜਦੋਂ ਆਰਜਾ ਸੀਗੀ ਅਤੇ 1499 ਈਸਵੀ ਦੇ ਵਿੱਚ ਸਾਧ ਸੰਗਤ ਜੀ ਬਹਿਲੂਲ ਲੋਧੀ ਮਰ ਗਿਆ ਸੀ, ਉਹਦਾ ਲੜਕਾ ਸਿਕੰਦਰ ਲੋਧੀ ਰਾਜ 'ਤੇ ਬੈਠ ਗਿਆ ਸੀ, ਹਿੰਦੁਸਤਾਨ ਦਾ ਬਾਦਸ਼ਾਹ ਉਹ ਬਣ ਗਿਆ ਸੀ। ਫਿਰ ਇਸੇ ਪ੍ਰਕਾਰ ਬਾਅਦ ਵਿੱਚ ਬਾਬਰ ਆਇਆ ਅਤੇ ਬਾਬਰ ਨੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਕੁਝ ਸਮਾਂ ਜਿਹੜਾ ਹੈ ਉਹ ਰਾਜ ਹਿੰਦੁਸਤਾਨ ਦੇ ਉੱਪਰ ਕੀਤਾ। ਪਰ ਜਿਹੜੇ ਇਹ ਰਾਜੇ ਆਉਂਦੇ ਨੇ, ਜਦੋਂ ਮਹਾਰਾਜ ਜੀ ਕੁਝ ਇਲਾਕਿਆਂ ਵਿੱਚ ਜਾਂਦੇ ਉੱਥੇ ਦਾ ਰਾਜਾ ਆ ਕੇ ਚਰਨੀ ਲੱਗਦਾ ਹੈ, ਇਹ ਰਾਜੇ ਉਹਨਾਂ ਇਲਾਕਿਆਂ ਦੇ ਜਾਗੀਰਦਾਰ ਹੋਇਆ ਕਰਦੇ ਨੇ, ਭਾਵ ਇਹਨਾਂ ਦੇ ਪਾਸ ਜਾਂ ਤਾਂ ਬਾਦਸ਼ਾਹ ਦੇ ਵੱਲੋਂ ਦਿੱਤੀਆਂ ਹੋਈਆਂ ਕੁਝ ਜਾਗੀਰਾਂ ਹੁੰਦੀਆਂ, ਉਹਦੇ ਵਿੱਚੋਂ ਕੁਝ ਪਰਸੈਂਟ ਕੁਝ ਪ੍ਰਤੀਸ਼ਤ ਆਮਦਨ ਰਾਜੇ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਉਹਦੇ ਤਾਬਿਆਦਾਰ ਰਹਿ ਕੇ ਇਸ ਤਰ੍ਹਾਂ ਇਹ ਚੱਲ ਰਹੇ ਹੁੰਦੇ ਹੈ, ਜਾਂ ਇਸ ਪ੍ਰਕਾਰ ਇਹਨਾਂ ਦੀ ਆਪਣੀ ਕੀਤੀ ਹੋਈ ਕਮਾਈ ਦੇ ਨਾਲ ਇਹਨਾਂ ਦੀ ਜਾਇਦਾਦ ਦੌਲਤ ਬਹੁਤ ਹੁੰਦੀ ਹੈ, ਇਲਾਕੇ ਦੇ ਲੋਕ ਇਹਨਾਂ ਨੂੰ ਰਾਜਾ ਆਖਦੇ ਹੈ। ਇਸ ਤਰ੍ਹਾਂ ਭੱਦਰ ਖੰਡ ਦਾ ਜਿਹੜਾ ਰਾਜਾ ਹੈ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਾਰੇ ਉਸਨੇ ਸੁਣਿਆ ਵੀ ਮੇਰੇ ਇਸ ਇਲਾਕੇ ਦੇ ਵਿੱਚ ਸੰਤ ਆਏ ਹਨ।
ਮਿਲਿਓ ਆਣ ਕਰ ਸੀਸ ਝੁਕਾਏ।
ਇਹਦੇ ਅੰਦਰ ਭਾਵਨਾ ਸੀ, ਇਹ ਸਾਧੂਆਂ ਸੰਤਾਂ ਦਾ ਸਤਿਕਾਰ ਕਰਦਾ ਹੁੰਦਾ ਸੀ, ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ, ਸੀਸ ਝੁਕਾ ਕੇ ਮੱਥਾ ਟੇਕਿਆ ਇਸਨੇ।
ਬੰਦ ਹੱਥ ਦੋਏ ਬੈਠ ਸਮੀਪ।
ਦੋਨੇ ਹੱਥ ਜੋੜ ਕੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਸ ਬੈਠ ਗਿਆ।
ਬੋਲਿਓ ਕੌਲ ਨਾਭ ਅਵਨੀਪ।
ਇਸ ਰਾਜੇ ਦਾ ਨਾਮ ਸੀ ਕੌਲ ਨਾਭ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ।
ਆਸ਼ਰਮ ਚਾਰ ਲਿਖੇ ਜੋ ਆਹੀ।
ਇਹ ਸੱਚੇ ਪਾਤਸ਼ਾਹ ਜੀ ਜੋ ਧਰਮ ਦੇ ਪੁਸਤਕਾਂ ਦੇ ਵਿੱਚ, ਇਸ ਪ੍ਰਕਾਰ ਧਰਮ ਦੇ ਫਲਸਫੇ ਦੇ ਵਿੱਚ, ਗਿਆਨ ਦੇ ਵਿੱਚ ਚਾਰ ਆਸ਼ਰਮ ਮੰਨੇ ਜਾਂਦੇ ਨੇ ਮਨੁੱਖ ਦੀ ਜ਼ਿੰਦਗੀ ਦੇ।
ਸ੍ਰੇਸ਼ਟ ਕੌਣ ਕਹੋ ਵਿਸ ਮਾਹੀ,
ਇਹਨਾਂ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਸ੍ਰੇਸ਼ਟ ਜਿਹੜਾ ਹੈ ਉਹ ਕਿਹੜਾ ਆਸ਼ਰਮ ਹੈ ਮਹਾਰਾਜ ਪਾਤਸ਼ਾਹ ਜੀ?
ਪੂਰਨ ਸੰਤ ਜਾਣ ਕਰ ਪੁੱਛ,
ਅਸੀਂ ਤੁਹਾਨੂੰ ਪੂਰਨ ਪੁਰਖ ਪੂਰਨ ਸੰਤ ਜਾਣ ਕੇ ਮਹਾਰਾਜ ਪਾਤਸ਼ਾਹ ਜੀ ਜਾਣਕਾਰੀ ਲੈਣ ਵਾਸਤੇ ਇਹ ਬੇਨਤੀ ਕੀਤੀ ਹੈ।
ਕਰ ਹੋ ਮੁਝੇ ਸੰਸਾ ਤੇ ਸ਼ੁਸ਼ਾ,
ਮੇਰੇ ਹਿਰਦੇ ਵਿੱਚ ਪਾਤਸ਼ਾਹ ਜੀ ਜਿਹੜਾ ਇਹ ਸੰਸਾ ਹੈ ਕਿਰਪਾ ਕਰਕੇ ਇਹ ਸੰਸਾ ਕੱਢ ਦੇਵੋ, ਕਿਰਪਾ ਕਰਕੇ ਉੱਤਰ ਦੇਵੋ ਜੀ।
ਸੁਣ ਕਰ ਬੋਲੇ ਬਚਨ ਕਿਰਪਾਲਾ,
ਕਿਰਪਾ ਦੇ ਘਰ ਰਾਜੇ ਕੌਲ ਨਾਭ ਦੀ ਇਹ ਬੇਨਤੀ ਸੁਣ ਕੇ ਕਿ ਚਾਰ ਆਸ਼ਰਮ ਹਨ ਮਹਾਰਾਜ ਪਾਤਸ਼ਾਹ ਜੀ, ਇਹਦੇ ਵਿੱਚੋਂ ਜਿਹੜਾ ਹੈ ਬ੍ਰਹਮਚਾਰੀ ਵੱਡਾ ਹੈ ਜਾਂ ਗ੍ਰਿਸਤੀ ਵੱਡਾ ਹੈ ਜਾਂ ਬਾਨ ਪ੍ਰਸਤੀ ਜਿਹੜਾ ਜੰਗਲ ਵਿੱਚ ਜਾ ਕੇ ਰਹਿੰਦਾ ਹੈ ਉਹ ਜਿਹੜਾ ਹੈ ਉਹ ਵੱਡਾ ਹੈ, ਇਹ ਚਾਰੇ ਆਸ਼ਰਮਾਂ ਮਹਾਰਾਜ ਪਾਤਸ਼ਾਹ ਜੀ ਇਹਨਾਂ ਚੋਂ ਮਹਾਨ ਕੌਣ ਹੈ?
ਸਭ ਤੇ ਜਾਣੋ ਗ੍ਰਹਿਸਤ ਬਿਸਾਲਾ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਰਾਜੇ ਕੌਲ ਨਾਭ ਨੂੰ ਆਖਿਆ ਹੈ ਕਿ ਗ੍ਰਹਿਸਤ ਆਸ਼ਰਮ ਜੋ ਹੈ ਉਹ ਸਭਨਾ ਤੋਂ ਮਹਾਨ ਹੈ।
ਪਤ ਕਰਨਹਾਰ ਹੀ ਸਭ ਕੋ,
ਪਾਤਸ਼ਾਹ ਨੇ ਫਰਮਾਇਆ ਕਿ ਭਾਈ ਜਿਹੜੇ ਬਾਕੀ ਆਸ਼ਰਮ ਨੇ ਜ਼ਿੰਦਗੀ ਦੇ ਭਾਵ ਹਿੱਸੇ ਪੁਰਾਣਿਆਂ ਸਮਿਆਂ ਦੇ ਵਿੱਚ ਵੱਡ ਵਡੇਰਿਆਂ ਬਜ਼ੁਰਗਾਂ ਨੇ ਇਨਸਾਨ ਨੂੰ ਇੱਕ ਟਾਈਮ ਟੇਬਲ ਬਣਾ ਕੇ ਦਿੱਤਾ ਹੁੰਦਾ ਸੀ ਭਈ ਕੁਝ ਸਮਾਂ ਜਿਹੜਾ ਇਸ ਤਰ੍ਹਾਂ ਘਰ ਦੇ ਵਿੱਚ ਰਹਿਣਾ ਅਤੇ ਉਦੋਂ ਜਿਹੜਾ ਹੈ ਇਸ ਪ੍ਰਕਾਰ ਜਿਹੜਾ ਹੈ ਉਦੋਂ ਅਜੇ ਗ੍ਰਿਸਤੀ ਭਾਵੇਂ ਜੀਵ ਨਹੀਂ ਹੋਇਆ ਅਤੇ ਵਿੱਦਿਆ ਆਦਿਕ ਪੜ੍ਹਨੀ ਹੈ ਘਰ ਦੇ ਵਿੱਚ ਰਹਿਣਾ ਹੈ ਫਿਰ ਇਸ ਪ੍ਰਕਾਰ ਗ੍ਰਿਸਤੀ ਹੋ ਜਾਣਾ ਹੈ। ਗ੍ਰਿਸਤੀ ਹੋ ਜਾਣ ਤੋਂ ਬਾਅਦ ਜਿਹੜਾ ਹੈ ਉਹ ਬ੍ਰਹਮਚਾਰੀ ਬਣ ਜਾਣਾ ਹੈ, ਬ੍ਰਹਮਚਾਰੀ ਬਣਨ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਹੈ ਬਾਨ ਪ੍ਰਸਤੀ ਹੋ ਜਾਣਾ ਹੈ ਕਿ ਦਰਖਤਾਂ ਦੀ ਇਸ ਪ੍ਰਕਾਰ ਝੰਗੀ ਹੋਵੇ ਅਤੇ ਉੱਥੇ ਧੁੱਪ ਅਤੇ ਮੀਂਹ ਤੋਂ ਬਚਾਅ ਹੋ ਸਕਦਾ ਵੇ ਉੱਥੇ ਰਹਿ ਕੇ ਅਤੇ ਬੰਦਗੀ ਕੀਤੀ ਜਾਵੇ ਇਸ ਪ੍ਰਕਾਰ। ਤੋ ਇਹ ਜਿਹੜੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਜਿਹੜੇ ਇਹ ਆਸ਼ਰਮ ਨੇ ਭਾਵ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਸਟਾਈਲ ਵਿੱਚ ਜਿਹੜੇ ਜ਼ਿੰਦਗੀ ਜੀਉ ਰਹੇ ਨੇ, ਪਾਤਸ਼ਾਹ ਜੀ ਨੇ ਫਰਮਾਇਆ ਕਿ ਗ੍ਰਿਸਤੀ ਜਿਹੜਾ ਹੈ ਇਹ ਇਹਨਾਂ ਸਾਰਿਆਂ ਦਾ ਹੀ ਉਤਪਤੀ ਕਰਨ ਵਾਲਾ ਹੈ, ਇਹ ਸਾਰੇ ਹੀ ਜਿਹੜੇ ਨੇ ਇਹ ਗ੍ਰਿਸਤੀ ਦੇ ਉੱਤੇ ਜਿਹੜੇ ਇਹ ਨਿਰਭਰ ਹਨ।
ਬਹਰੋ ਪਾਲਣ ਘਰ ਹੈ ਨਿਕੋ,
ਫਿਰ ਗ੍ਰਿਸਤੀ ਹੀ ਇਹਨਾਂ ਦੀ ਜਿਹੜੀ ਹੈ ਪਾਤਸ਼ਾਹ ਜੀ ਕਹਿੰਦੇ ਪਾਲਣਾ ਵੀ ਕਰਦਾ ਹੈ, ਉਤਪਤੀ ਇਸ ਤਰ੍ਹਾਂ ਕਰਦਾ ਹੈ ਵੀ ਆਖਰ ਜਨਮ ਤਾਂ ਕਿਸੇ ਗ੍ਰਿਸਤੀ ਦੇ ਘਰ ਵਿੱਚ ਹੀ ਹੋਣਾ ਹੈ, ਇਸ ਲਈ ਇਹ ਉਤਪਤ ਕਰਨ ਵਾਲਾ ਹੈ। ਫਿਰ ਦੂਜੇ ਨੰਬਰ 'ਤੇ ਇਹ ਪਾਲਣਹਾਰ ਹੈ ਕਿ ਜਿਹੜੇ ਬਾਨ ਪ੍ਰਸਤੀ ਹਨ ਜਿਹੜੇ ਇਸ ਪ੍ਰਕਾਰ ਰਮਤੇ ਜੋਗੀ ਜਾਂ ਸਾਧੂ ਫਿਰਦੇ ਨੇ ਉਹ ਵੀ ਜਾ ਕੇ ਫਿਰ ਗ੍ਰਿਸਤੀਆਂ ਦੇ ਘਰਾਂ ਵਿੱਚੋਂ ਹੀ ਪ੍ਰਸ਼ਾਦਾ ਜਿਹੜਾ ਉਹ ਲਿਆਉਂਦੇ ਨੇ ਛਕਦੇ ਨੇ, ਇਸ ਲਈ ਗ੍ਰਿਸਤ ਆਸ਼ਰਮ ਵੱਡਾ ਹੈ।
ਜਿਉਂ ਜਲ ਕਮਲਨ ਕੋ ਨਿਪ ਜਾਈ,
ਜਿਸ ਤਰ੍ਹਾਂ ਪਾਣੀ ਜਿਹੜਾ ਹੈ ਕਮਲ ਫੁੱਲ ਨੂੰ ਪੈਦਾ ਕਰਦਾ ਹੈ,
ਬਹਰੋ ਪਾਲਣ ਕਰੇ ਬਣਾਈ,
ਫਿਰ ਉਹੀ ਪਾਣੀ ਉਸ ਕਮਲ ਫੁੱਲ ਨੂੰ ਪਾਲਦਾ ਵੀ ਹੈ, ਕਈ ਹਫ਼ਤਿਆਂ ਤੱਕ ਜਿਹੜਾ ਕਮਲ ਫੁੱਲ ਖਿੜਿਆ ਰਹਿੰਦਾ ਉਸ ਪਾਣੀ ਦੇ ਆਸਰੇ।
ਮੂਲ ਬੈਠਪ ਕੋ ਗ੍ਰਹਿਤ ਪਛਾਣੋ,
ਇਸ ਕਰਕੇ ਪਾਤਸ਼ਾਹ ਨੇ ਫਰਮਾਇਆ ਕਿ ਦਰਖਤ ਰੂਪ ਜ਼ਿੰਦਗੀ ਦਾ ਇਹ ਜਿਹੜਾ ਗ੍ਰਿਸਤੀ ਜੀਵਨ ਹੈ ਇਹ ਮੂਲ ਪਛਾਣਨਾ ਕਰੋ, ਮੁੱਢ ਪਛਾਣਨਾ ਕਰੋ।
ਆਸ਼ਰਮ ਉੱਪਰ ਜੇ ਸਾਖਾ ਮਾਨੋ,
ਜਿਹੜੇ ਬਾਕੀ ਜ਼ਿੰਦਗੀ ਦੇ ਆਸ਼ਰਮ ਨੇ ਹਿੱਸੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਸ਼ਾਖਾ ਹਨ ਸਮਝ ਲਓ ਇਸ ਦਰਖਤ ਦੀਆਂ।
ਜਾਂ ਕੋ ਲਖੋ ਸਮੁੰਦਰ ਸਮਾਨ,
ਪਾਤਸ਼ਾਹ ਜੀ ਕਹਿੰਦੇ ਦੂਸਰਾ ਪ੍ਰਮਾਣ ਹੈ ਕਿ ਗ੍ਰਿਸਤੀ ਨੂੰ ਜਿਹੜਾ ਹੈ ਉਹ ਸਮੁੰਦਰ ਦੀ ਤਰ੍ਹਾਂ ਸਮਝੋ।
ਮੁਕਤ ਆਦਿਕ ਨਿਕਸਤ ਹੈ ਨਾਨਾ,
ਜਿਵੇਂ ਸਮੁੰਦਰ ਵਿੱਚੋਂ ਮੋਤੀ ਆਦਿਕ ਨਿਕਲਦੇ ਨੇ ਬਹੁਤ, ਇਸ ਤਰ੍ਹਾਂ ਪਾਤਸ਼ਾਹ ਨੇ ਫਰਮਾਇਆ ਕਿ ਗ੍ਰਿਸਤੀ ਜੀਵਨ ਜੋ ਜਿਉਂਦਾ ਹੈ ਕਿਰਤ ਵਿਰਤ ਉਹਨੂੰ ਕਰਨੀ ਪੈਂਦੀ, ਬੱਚੇ ਪਾਲਦਾ ਜਿਹੜਾ ਉਹਦੇ ਦਰ ਤੇ ਆਉਂਦਾ ਉਹਨੂੰ ਵੀ ਕੁਝ ਦਿੰਦਾ, ਇਸ ਲਈ ਗ੍ਰਿਸਤੀ ਜਿਹੜਾ ਜੀਵਨ ਹੈ ਇਹ ਇੱਕ ਸਮੁੰਦਰ ਦੀ ਤਰ੍ਹਾਂ ਹੈ, ਇਹਦੇ ਵਿੱਚੋਂ ਵੀ ਬਹੁਤ ਸਾਰੇ ਮੋਤੀਆਂ ਵਰਗੇ ਕਈ ਲਾਲ ਪੈਦਾ ਹੋ ਜਾਂਦੇ ਨੇ, ਕਈ ਇਹਨਾਂ ਦੇ ਵਿੱਚ ਪੈਦਾ ਹੋ ਕੇ ਸ਼ਹੀਦ ਪੈਦਾ ਹੋ ਜਾਂਦੇ, ਕਈ ਦਾਨੀ ਪੈਦਾ ਹੋ ਜਾਂਦੇ, ਕਈ ਭਗਤ ਪੈਦਾ ਹੋ ਜਾਂਦੇ ਨੇ, ਇਸ ਕਰਕੇ ਗ੍ਰਿਸਤੀ ਦੇ ਘਰ ਹੀ ਆਖਰ ਜਨਮ ਲੈਣਗੇ, ਇਸ ਵਾਸਤੇ ਸਮੁੰਦਰ ਦੀ ਤਰ੍ਹਾਂ ਹੈ।
ਬ੍ਰਹਮਚਰਜ ਪੁਨ ਬਾਨ ਪ੍ਰਸਤਾ,
ਪਾਤਸ਼ਾਹ ਨੇ ਫਰਮਾਇਆ ਕਿ ਬ੍ਰਹਮਚਰਜ ਰੱਖਣਾ ਤੇ ਇਸੇ ਪ੍ਰਕਾਰ ਬਾਨ ਪ੍ਰਸਤੀ ਬਣ ਕੇ ਰਹਿਣਾ।
ਔਰ ਸੰਨਿਆਸ ਸਭਨ ਕੋ ਕਰਤਾ,
ਤੇ ਤੀਸਰਾ ਹੈ ਸੰਨਿਆਸ ਧਾਰਨ ਕਰ ਲੈਣਾ, ਇਹ ਤਿੰਨੇ ਲਗਭਗ ਮਿਲਦੇ ਜੁਲਦੇ ਹੀ ਹੈ। ਤੋ ਇਸ ਪ੍ਰਕਾਰ ਬਾਨ ਪ੍ਰਸਤੀ ਰਹਿਣਾ ਭਾਵ ਬਨ ਦੇ ਵਿੱਚ ਜੰਗਲ ਵਿੱਚ ਰਹਿਣਾ, ਸੰਨਿਆਸ ਧਾਰਨ ਕਰ ਲੈਣਾ, ਵਸਦੀਆਂ ਆਬਾਦੀਆਂ 'ਚ ਵੀ ਤੁਰੇ ਪੈਰਨਾ ਪਰ ਤਿਆਗੀ ਹੋ ਕੇ ਰਹਿਣਾ, ਭਈ ਇੱਕ ਦੋ ਕੱਪੜੇ ਕੋਲ ਰੱਖਣੇ ਬਾਕੀ ਸਮਾਨ ਨਾ ਕੋਲ ਰੱਖਣਾ। ਬ੍ਰਹਮਚਰਜ ਹੋਣਾ ਪਈ ਜਿਹੜਾ ਗ੍ਰਿਸਤੀ ਹੋ ਜਾਣ ਤੋਂ ਬਾਅਦ ਜਿਹੜਾ ਹੈ ਉਹ ਇਸ ਪ੍ਰਕਾਰ ਬਾਲ ਬੱਚੇ ਤੇ ਜੀਵਨ ਸਾਥੀ ਤੋਂ ਦੂਰੀ ਬਣਾ ਕੇ ਰੱਖਣੀ ਤੇ ਹੁਣ ਅਸੀਂ ਜਿਹੜੇ ਹੈ ਉਹ ਸਾਧੂ ਹੋ ਗਏ ਹਾਂ। ਮਹਾਰਾਜ ਜੀ ਕਹਿੰਦੇ ਜਿਹੜੇ ਤਿੰਨੇ ਜਿਹੜੇ ਇਸ ਪ੍ਰਕਾਰ ਹਿੱਸੇ ਨੇ ਜ਼ਿੰਦਗੀ ਦੇ ਇਹ ਜਿਹੜੀਆਂ ਨੇ ਇਹ ਸਮਝੋ ਸ਼ਾਖਾ ਨੇ ਤੇ ਗ੍ਰਿਸਤੀ ਜਿਹੜਾ ਹੈ ਇਸ ਜੀਵਨ ਦਾ ਦਰਖਤ ਦਾ ਮੁੱਢ ਹੈ ਤੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਤਿੰਨਾਂ ਨੂੰ ਪਾਲਣ ਵਾਲਾ ਜਿਹੜਾ ਹੈ ਉਹ ਗ੍ਰਿਸਤੀ ਹੀ ਹੈ।
ਵੰਡ ਖਾਏ ਅਰਦਾਨ ਕਰੇ
ਪਾਤਸ਼ਾਹ ਫਰਮਾਉਂਦੇ ਕਿ ਹਾਂ ਗ੍ਰਿਸਤੀ ਦੇ ਵੀ ਕੁਝ ਫਰਜ਼ ਨੇ। ਵੰਡ ਖਾਏ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਉਹਦੇ ਅੰਦਰ ਸੁਭਾਅ ਜਿਹੜਾ ਹੈ ਉਹ ਵੰਡ ਕੇ ਛਕਣ ਵਾਲਾ ਹੋਣੇ ਚਾਹੀਦਾ ਹੈ ਔਰ ਦਾਨ ਕਰੇਈ ਦਾਨ ਕਰਨ ਵਾਲਾ ਸੁਭਾਅ ਹੋਣਾ ਚਾਹੀਦਾ ਹੈ।
ਸ਼ੂਸ਼ਣ ਫਿਰੇ ਅਭਿਆਗਤ ਜੇ
ਅਭਿਆਗਤ ਫਿਰ ਉਹ ਹੁੰਦੇ ਨੇ ਜਿਹੜੇ ਇਸੇ ਤਰ੍ਹਾਂ ਜਾਂ ਸੰਨਿਆਸੀ ਨੇ ਜਾਂ ਬਾਨਪ੍ਰਸਤੀ ਨੇ ਜਾਂ ਇਸ ਪ੍ਰਕਾਰ ਬ੍ਰਹਮਚਾਰੀ ਨੇ। ਪਾਤਸ਼ਾਹ ਜੀ ਕਹਿੰਦੇ ਜਿੱਥੇ ਗ੍ਰਿਸਤੀ ਦਾ ਘਰ ਹੈ ਉਹਦੇ ਆਸ ਪਾਸ ਉਹਨੂੰ ਪਤਾ ਲੱਗ ਰਿਹਾ ਕਿ ਕੋਈ ਇਸ ਪ੍ਰਕਾਰ ਅਭਿਆਗਤ ਆਇਆ ਹੋਇਆ ਭਾਵੇਂ ਉਹ ਜਿਹੜਾ ਹੈ ਸੱਚੇ ਦਿਲੋਂ ਭਗਤੀ ਕਰਦਾ ਤੇ ਭਾਵੇਂ ਉਹ ਪਖੰਡੀ ਵੀ ਹੈ। ਪਾਤਸ਼ਾਹ ਜੀ ਕਹਿੰਦੇ ਗ੍ਰਿਸਤੀ ਦਾ ਧਰਮ ਹੈ ਵੀ ਅਗਰ ਜੇ ਉਹ ਭੁੱਖਾ ਬੈਠਾ ਹੈ ਤੇ ਜਾ ਕੇ ਉਹਨੂੰ ਪ੍ਰਸ਼ਾਦਾ ਛਕਾਵੇ ਕਿਉਂਕਿ ਗ੍ਰਿਸਤੀ ਦੀ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਨੇ ਜ਼ਿੰਮੇਵਾਰੀ ਇਹੀ ਲਾਈ ਹੈ ਵੀ ਗ੍ਰਿਸਤੀ ਦੇ ਘਰ ਪ੍ਰਸ਼ਾਦਾ ਪੱਕਦਾ ਉਹ ਆਪ ਵੀ ਛਕੇ ਜੇ ਉਹਦੇ ਲਾਗੇ ਕੋਈ ਭੁੱਖਾ ਹੈ ਤੇ ਉਹਨੂੰ ਵੀ ਜਾ ਕੇ ਪ੍ਰਸ਼ਾਦਾ ਛਕਾਵੇ।
ਨੀਰ ਕੂਪ ਜੇ ਨਿਕਸਤ ਨਾਹੀਂ
ਪਾਤਸ਼ਾਹ ਨੇ ਫਰਮਾਇਆ ਕਿਉਂਕਿ ਜਿਹੜਾ ਗ੍ਰਿਸਤੀ ਹੈ ਜਦੋਂ ਕਿਰਤ ਵਿਰਤ ਕਰਦਾ ਹੈ ਇਹਦੇ ਘਰ ਵਿੱਚ ਜਿਹੜਾ ਆਮਦਨ ਆਉਂਦੀ ਹੈ ਪਦਾਰਥ ਆਉਂਦੇ ਨੇ ਦੌਲਤ ਆਉਂਦੀ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਖੂਹ ਜਿਹੜਾ ਹੈ ਜਲ ਵਾਲਾ ਖੂਹ ਹੋਵੇ ਜੇ ਉਸ ਖੂਹ ਦੇ ਵਿੱਚੋਂ ਜਲ ਨਿਕਲਦਾ ਨਾ ਰਹੇ ਤੇ ਉਹਦੇ ਵਿੱਚ ਬਦਬੂ ਪੈ ਜਾਂਦੀ ਕੀੜੇ ਪੈ ਜਾਂਦੇ ਉਹ ਪਾਣੀ ਖਰਾਬ ਹੋ ਜਾਂਦਾ ਹੈ। ਜੇ ਨੀਰ ਕੂਪ ਜੇ ਨਿਕਸਤ ਨਾਹੀਂ ਨੀਰ ਜਿਹੜਾ ਪਾਣੀ ਹੈ ਜੇ ਖੂਹ ਦੇ ਵਿੱਚੋਂ ਨਿਕਲਦਾ ਨਾ ਰਹੇ
ਹੈਰਤ ਗੰਦਾ ਹਵਾ ਤੇ ਸਮਾਹੇ
ਉਹ ਪਾਣੀ ਰੁਕਿਆ ਹੋਇਆ ਗੰਦਾ ਹੋ ਜਾਂਦਾ ਉਹਦੇ ਵਿੱਚ ਪਾਣਾ ਪਣਾ ਜਿਹੜਾ ਹੈ ਪੈ ਜਾਂਦਾ ਹੈ ਕੀੜੇ ਵੀ ਚੱਲ ਜਾਂਦੇ ਨੇ। ਪਾਤਸ਼ਾਹ ਕਹਿੰਦੇ ਉਹ ਫਿਰ ਉਹ ਖੂਹ ਦੇ ਮਾਲਕ ਦੇ ਵਰਤਣ ਦੇ ਵੀ ਉਹ ਯੋਗ ਨਹੀਂ ਰਹਿ ਜਾਂਦਾ। ਇਵੇਂ ਪਾਤਸ਼ਾਹ ਕਹਿੰਦੇ ਜਿਹੜਾ ਗ੍ਰਿਸਤੀ ਹੈ ਉਹ ਆਪਣੇ ਘਰ ਦੇ ਵਿੱਚੋਂ ਜੇਕਰ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਛਕਾਉਂਦਾ ਘਰ ਦੇ ਵਿੱਚੋਂ ਜਿਹੜਾ ਹੈ ਉਹ ਦਸਵੰਧ ਦੇ ਰੂਪ ਦੇ ਵਿੱਚ ਦਾਨ ਪੁੰਨ ਨਹੀਂ ਕਰਦਾ ਉਹਦੇ ਆਪਣੇ ਜਿਹੜਾ ਘਰ ਰੂਪ ਖੂਹ ਦੇ ਵਿੱਚ ਦੌਲਤ ਰੂਪ ਜਿਹੜਾ ਪਾਣੀ ਹੈ ਉਹਦੇ ਖੁਦ ਦੇ ਹੀ ਕਈ ਵਾਰੀ ਵਰਤਣ ਦੇ ਕੰਮ ਨਹੀਂ ਆਉਂਦਾ ਕੋਈ ਚੱਟੀ ਪੈ ਜਾਂਦੀ ਹੈ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਤੇ ਟਿਕਟ ਮਿਲ ਜਾਂਦੀ ਹੈ ਕਿਸੇ ਚੋਰੀ ਹੋ ਜਾਂਦੀ ਹੈ ਕਿਤੇ ਪਰਸ ਡਿੱਗ ਪੈਂਦਾ ਹੈ। ਪਾਤਸ਼ਾਹ ਕਹਿੰਦੇ ਉਹਦਾ ਆਪਣਾ ਹੀ ਜਿਹੜਾ ਧਨ ਰੂਪ ਜਿਹੜਾ ਜਲ ਹੈ ਉਹ ਖਰਾਬ ਹੋ ਜਾਂਦਾ ਉਹਦੇ ਵਰਤਣ ਦੇ ਵਿੱਚ ਨਹੀਂ ਆਉਂਦਾ ਅਗਰ ਨਿਕਲਦਾ ਰਹੇ ਤਾਂ ਪਾਤਸ਼ਾਹ ਜੀ ਕਹਿੰਦੇ ਉਹ ਸਾਫ ਰਹਿੰਦਾ ਸੁਥਰਾ ਰਹਿੰਦਾ ਤੇ ਉਹਦੇ ਵੀ ਵਰਤਣ ਦੇ ਕੰਮ ਜਿਹੜਾ ਉਹ ਆਉਂਦਾ ਰਹਿੰਦਾ ਹੈ।
ਨਿਕਸਤ ਰਹੇ ਨੀਰ ਜੇ ਤਾਹੋ
ਜੇ ਨਿਕਲਦਾ ਰਹੇ ਖੂਹ ਦੇ ਵਿੱਚੋਂ ਪਾਣੀ
ਮਧੁਰ ਹੋਏ ਜਾਣੇ ਸਭ ਕਾਹੂ
ਪਾਤਸ਼ਾਹ ਜੀ ਕਹਿੰਦੇ ਸਗੋਂ ਮਿੱਠਾ ਹੋ ਜਾਂਦਾ ਹੈ ਉਹ ਪਾਣੀ ਤੇ ਜਿਹੜਾ ਛਕਣ ਦੇ ਵਾਸਤੇ ਬਹੁਤ ਸਵਾਦ ਹੋ ਜਾਂਦਾ ਹੈ।
ਗ੍ਰਿਸਤੀ ਕੀ ਰੀਤ ਸੁਹਾਈ
ਤਿਵੇਂ ਹੀ ਗ੍ਰਿਸਤੀ ਦੀ ਜਿਹੜੀ ਮਰਜ਼ਾਦਾ ਹੈ ਰੀਤ ਹੈ ਪਾਤਸ਼ਾਹ ਜੀ ਕਹਿੰਦੇ ਇਹ ਸੁੰਦਰ ਰੀਤੀ ਇਸ ਤਰ੍ਹਾਂ ਗ੍ਰਿਸਤੀ ਨੂੰ ਰੱਖਣੀ ਚਾਹੀਦੀ ਹੈ।
ਜੇ ਨਰ ਇਤ ਉਤ ਸੁਖ ਪਾਈ
ਜਿਹੜਾ ਗ੍ਰਿਸਤੀ ਨਰ ਇਸ ਤਰ੍ਹਾਂ ਕਰੇਗਾ ਇਤ ਤੇ ਉਤ ਇਸ ਸੰਸਾਰ ਵਿੱਚ ਤੇ ਉਤ ਪਰਲੋਕ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਸੁਖ ਪਾਵੇਗਾ।
ਗ੍ਰਸਤ ਵਿਖੇ ਆਤਮ ਅਭਿਆਸਾ
ਹੁਣ ਅਗਲੀ ਗੱਲ ਪਾਤਸ਼ਾਹ ਜੀ ਫਰਮਾਉਂਦੇ ਕਿ ਗ੍ਰਿਸਤੀ ਗ੍ਰਿਸਤ ਦੇ ਵਿੱਚ ਰਹਿੰਦਾ ਹੋਇਆ ਆਤਮ ਅਭਿਆਸ ਵੀ ਕਰੇ ਨਾਮ ਵੀ ਜਪੇ
ਕਰਤਾ ਰਹੇ ਸਿਮਰਹਿ ਸੁਖ ਰਾਸਾ
ਅਭਿਆਸ ਕਰਦਾ ਰਹੇ ਤੇ ਸੁਖਾਂ ਦੀ ਆਸ ਉਸ ਦਾਤੇ ਪ੍ਰਮਾਤਮਾ ਨੂੰ ਸਿਮਰਦਾ ਰਹੇ
ਭਾਵ ਭਗਤ ਕਿਰਤ ਕੋ ਕਰਹੀ
ਜਦੋਂ ਭਾਵਨੀ ਲਾ ਕੇ ਨਾਲ ਭਗਤੀ ਕਰਦਾ ਤੇ ਨਾਲ ਕਿਰਤ ਕਰਦਾ ਹੈ ਪੈਸੇ ਕਮਾਉਂਦਾ ਹੈ
ਕੀ ਉਪਮਾ ਕੌਣ ਉਚਰਹੀ
ਸਤਿਗੁਰੂ ਜੀ ਨੇ ਫਰਮਾ ਦਿੱਤਾ ਪਾਤਸ਼ਾਹ ਕਹਿੰਦੇ ਤਿੰਨ ਕੀ ਉਪਮਾ ਕੌਣ ਉਚਰਹੀ ਜੇ ਨਾਲੇ ਪੈਸੇ ਕਮਾਉਂਦਾ ਹੈ ਧਨ ਕਮਾਉਂਦਾ ਹੈ ਕਿਰਤ ਕਰਦਾ ਤੇ ਨਾਲ ਭਾਉ ਭਗਤੀ ਕਰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਉਹਦੀ ਉਪਮਾ ਕੌਣ ਉਚਾਰ ਸਕਦਾ ਹੈ ਉਹ ਸਭਨਾਂ ਤੋਂ ਮਹਾਨ ਹੈ।
ਵੇਲ ਸੰਗ ਖਰਬੂਜਾ ਜੋਈ
ਪਾਤਸ਼ਾਹ ਜੀ ਕਹਿੰਦੇ ਖਰਬੂਜੇ ਦੇ ਪੌਦੇ ਹੋਣ ਉਹਦੀ ਵੇਲ ਹੋਵੇ ਉਹਦੇ ਜਿਹੜਾ ਨਾਲ ਜੁੜਿਆ ਹੋਇਆ ਖਰਬੂਜਾ ਪੱਕ ਜਾਏ
ਪਰ ਪੱਕ ਮਧੁਰੋ ਅਤ ਸੋਏ
ਉਹ ਫਿਰ ਮਿੱਠਾ ਬਹੁਤ ਹੋਏਗਾ ਜੇ ਵੇਲ ਦੇ ਨਾਲ ਹੀ ਪੱਕੇਗਾ ਤਾਂ
ਜੇ ਡਾਲੀ ਤੇ ਤੋਰ ਪਕਾਵੇ
ਪਾਤਸ਼ਾਹ ਜੀ ਨੇ ਫਰਮਾਇਆ ਕਿ ਜੇ ਡਾਲੀ ਨਾਲ ਉਹ ਤੋੜ ਕੇ ਖਰਬੂਜੇ ਨੂੰ ਲਾਂਭੇ ਜਿਹੜਾ ਹੈ ਪ੍ਰਕਾਰ ਮਸਾਲੇ ਨਾਲ ਪਕਾਇਆ ਜਾਏ।
ਮਧੁਰ ਥੋਰ ਪੁੰਨ ਦਾਗ ਲਗਾਵੇ,
ਉਹ ਮਿੱਠਾ ਵੀ ਉਹਦੇ ਵਿੱਚ ਘੱਟ ਹੋਏਗਾ ਤੇ ਫਿਰ ਉਹਨੂੰ ਦਾਗ ਵੀ ਲੱਗ ਜਾਣਗੇ, ਇਸ ਤਰ੍ਹਾਂ ਵੀ ਹੋ ਜਾਏਗਾ।
ਸੁਣੇ ਬਚਨ ਹਰ ਖਾਏ ਭੁਵਲ,
ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਗ੍ਰਿਸਤ ਧਰਮ ਦੇ ਨਾਲ ਜੁੜਿਆ ਹੋਇਆ ਇਨਸਾਨ ਜਿਹੜਾ ਹੈ, ਪਾਤਸ਼ਾਹ ਜੀ ਨੇ ਕਿਹਾ ਕਿ ਫਿਰ ਉਹ ਨਾਲ ਨਾਲ ਭਗਤੀ ਕਰੇ ਤੇ ਉਸ ਮਿੱਠੇ ਖਰਬੂਜੇ ਵਾਂਗ ਹੈ ਜਿਹੜਾ ਵੇਲ ਦੇ ਨਾਲ ਲੱਗਾ ਲੱਗਾ ਹੀ ਹੋਇਆ ਜਿਹੜਾ ਪੱਕਦਾ ਹੈ। ਪਾਤਸ਼ਾਹ ਜੀ ਨੇ ਫਰਮਾਇਆ ਕਿ ਜੇਕਰ ਤੋੜ ਕੇ ਵੇਲ ਨਾਲ ਜਦੋਂ ਪਕਾਈਦਾ ਹੈ, ਮਿੱਠਾ ਉਹਦੇ ਚ ਘੱਟ ਹੁੰਦਾ ਹੈ ਤੇ ਉਹ ਦਾਗੀ ਵੀ ਹੋ ਜਾਂਦਾ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗ੍ਰਿਸਤ ਧਰਮ, ਗ੍ਰਿਸਤੀ ਘਰ, ਉਹਦੇ ਨਾਲੋਂ ਇਨਸਾਨ ਜਿਹੜਾ ਵੱਖ ਹੋ ਕੇ ਟੁੱਟ ਕੇ ਤੇ ਜਦੋਂ ਇਸ ਪ੍ਰਕਾਰ ਆਪਣੀ ਅਵਸਥਾ ਨੂੰ ਪਕਾਉਣ ਦੀ ਕੋਸ਼ਿਸ਼ ਕਰਦਾ, ਜਿਹੜੀ ਇਹ ਅਵਸਥਾ ਹੁੰਦੀ ਹੈ ਵੀ ਸਾਧ ਸੰਗਤ ਜੀ ਪੱਕਦੀ ਹੈ, ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ, ਕੱਚੀ ਅਵਸਥਾ ਜਿਹੜੀ ਹੈ। ਸੋ ਇਸ ਪ੍ਰਕਾਰ ਇਹ ਜਿਹੜੀ ਅਵਸਥਾ ਨੂੰ ਜੇ ਕੋਈ ਪਕਾਉਣ ਦੀ ਕੋਸ਼ਿਸ਼ ਕਰਦਾ ਤੇ ਪਾਤਸ਼ਾਹ ਜੀ ਕਹਿੰਦੇ ਪੱਕ ਤਾਂ ਜਾਏਗੀ, ਲੇਕਿਨ ਖਰਬੂਜੇ ਨੂੰ ਜਿਵੇਂ ਦਾਗ ਲੱਗਣ ਦਾ ਡਰ ਹੁੰਦਾ, ਐਵੇਂ ਦਾਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਤੋ ਫਿਰ ਨਾਲੇ ਪਾਤਸ਼ਾਹ ਜੀ ਕਹਿੰਦੇ ਉਤਨੀ ਮਿਠਾਸ ਨਹੀਂ ਹੋਏਗੀ ਜਿਤਨੀ ਪਾਤਸ਼ਾਹ ਜੀ ਕਹਿੰਦੇ ਵੇਲ ਨਾਲ ਜੁੜੇ ਖਰਬੂਜੇ ਵਿੱਚ ਹੁੰਦੀ ਹੈ, ਜਿੰਨੀ ਗ੍ਰਿਸਤੀ ਦੇ ਗ੍ਰਿਸਤ ਵਿੱਚ ਰਹਿ ਕੇ ਜਿਹੜਾ ਹੈ ਉਹ ਭਗਤੀ ਕਰਦਾ। ਕਿਉਂਕਿ ਦੇਖਦੇ ਹਾਂ ਆਪਾਂ ਕਿ ਜਿਹੜੇ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਤੋ ਉਹ ਮਹਾਨ ਗ੍ਰਿਸਤੀ ਹੋਏ ਨੇ। ਮਹਾਨ ਗ੍ਰਿਸਤੀ, ਨਾਮਦੇਵ ਸਾਹਿਬ ਜੀ ਦੇ 4 ਲੜਕੇ ਤੇ 1 ਧੀ ਸੀਗੀ, ਕਬੀਰ ਸਾਹਿਬ ਜੀ ਦਾ 1 ਬੇਟਾ ਕਮਾਲਾ ਤੇ 1 ਬੱਚੀ ਜਿਹੜੀ ਕਮਾਲੀ ਸੀਗੀ, ਉਹਨਾਂ ਦੇ 2 ਬੱਚੇ ਸਨ। ਇਸ ਤਰ੍ਹਾਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਗ੍ਰਿਸਤ ਦੀ ਵਡਿਆਈ ਬਖਸ਼ੀ ਤੇ ਦੱਸੀ ਹੈ ਰਾਜੇ ਕੌਲ ਨਾਭ ਨੂੰ ਭੱਦਰ ਖੰਡ ਦੇ ਵਿੱਚ।
ਉਹਨੇ ਬਚਨ ਹਰ ਖਾਏ ਭੁਵਾਲਾ,
ਇਹ ਬਚਨ ਸੁਣ ਕੇ ਤੇ ਭੁਵਾਲਾ ਨਾਮ ਵੀ ਰਾਜੇ ਦਾ ਹੁੰਦਾ, ਉਹੀ ਰਾਜਾ ਬੜਾ ਖੁਸ਼ ਹੋਇਆ ਸਤਿਗੁਰਾਂ ਤੋਂ ਇਹ ਬਚਨ ਸੁਣ ਕੇ।
ਵੰਦਨ ਕੀਆ ਹਵਾ ਨਿਮਰਮ ਬਿਸਾਲਾ,
ਉਹਨੇ ਸਤਿਗੁਰਾਂ ਦੇ ਅੱਗੇ ਸੀਸ ਝੁਕਾ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮੱਥਾ ਟੇਕਿਆ।
ਕੇਤਕ ਦਿਵਸ ਨਿਜ ਪੁਰ ਮਹਿ ਡੇਰਾ,
ਕੁਝ ਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਭੱਦਰ ਖੰਡ ਦੇ ਵਿੱਚ ਡੇਰਾ ਰੱਖਿਆ। ਉਹਨਾਂ ਨੇ ਰਾਜੇ ਕੌਲ ਨਾਭ ਨੇ ਸਤਿਗੁਰੂ ਜੀ ਨੂੰ ਬੜੀ ਭਾਵਨਾ ਦੇ ਨਾਲ ਰੱਖਿਆ, ਸੇਵਾ ਕਰਦੇ ਰਹੇ ਤੇ ਉਪਦੇਸ਼ ਲੈਂਦੇ ਰਹੇ।
ਉਪਦੇਸ਼ ਦੀਨ ਜਗਤੇਸ਼,
ਜਗਤ ਦੇ ਈਸ਼ਰ ਸੱਚੇ ਪਾਤਸ਼ਾਹ ਜੀ ਉਸ ਨੂੰ ਉਪਦੇਸ਼, ਮਹਾਰਾਜ ਜੀ ਉਹਨੂੰ ਦ੍ਰਿੜ ਕਰਵਾ ਆਏ ਰਾਜੇ ਕੌਲ ਨਾਭ ਨੂੰ।
ਸਿਮਰਨ ਲਾਗਿਓ ਕਰਨ ਨਰੇਸ਼,
ਇਹ ਫਿਰ ਸਤਿਗੁਰੂ ਜੀ ਦਾ ਸਿਮਰਨ ਕਰਨ ਲੱਗ ਗਿਆ ਤੇ ਜ਼ਿੰਦਗੀ ਸਾਰੀ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਣਿਆ ਰਿਹਾ।
ਭਗਤ ਤਬਹਿ ਪ੍ਰਗਟਾਈ,
ਸਤਿਗੁਰੂ ਮਹਾਰਾਜ ਜੀ ਨੇ ਭਗਤੀ ਕਰਨ ਦੀ ਵਿਧੀ ਉੱਥੇ ਪ੍ਰਗਟ ਕੀਤੀ ਹੈ।
ਸਿੱਖੇ ਕੇ ਰੀਤ ਚਲਾਈ,
ਉਸ ਭੱਦਰ ਖੰਡ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰਸਿੱਖੀ ਦੀ ਮਰਿਆਦਾ ਪ੍ਰਚਲਿਤ ਕਰ ਦਿੱਤੀ।
ਵਿਦਾ ਹੋਏ ਗਮਨੇ ਗੁਣ ਖਾਨੀ,
ਗੁਣਾਂ ਦੀ ਖਾਣ ਸੱਚੇ ਪਾਤਸ਼ਾਹ ਜੀ ਉੱਥੋਂ ਵਿਦਾ ਹੋਏ ਹਨ। ਅੱਗੇ
ਮਰਦਾਨੇ ਸੋ ਬੋਲੇ ਬਾਣੀ,
ਮਰਦਾਨੇ ਦੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਸੁਣਾਏ ਹਨ ਤੇ ਮਹਾਰਾਜ ਪਾਤਸ਼ਾਹ ਜੀ ਬੋਲੇ ਹਨ।
ਸ਼੍ਰੀ ਕ੍ਰਿਸ਼ਨ ਦੁਆਰਕਾ ਗਏ,
ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੋਂ ਅਗਲੇ ਖੰਡ ਦੇ ਵਿੱਚ ਗਏ ਨੇ ਸਾਧ ਸੰਗਤ ਜੀ, ਉਹ ਜਿੱਥੇ ਕਿ ਸੋ ਜੰਬੂ ਦੀਪ ਹੈ ਉੱਥੇ ਪਹੁੰਚ ਗਏ ਹਨ ਮਹਾਰਾਜ ਜੀ।
ਕੇਤਕ ਨਰ ਹਰ ਖਾਏ,
ਇੱਥੇ ਦੇ ਜਿਹੜੇ ਲੋਕ ਸਨ ਇਹ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਮਿਲ ਕੇ ਬੜੇ ਖੁਸ਼ ਹੋਏ।
ਗਾਏ ਭੂਪ ਟਿਗ ਬੈਨ ਸੁਣਾਏ,
ਇਹਨਾਂ ਨੇ ਫਿਰ ਜੰਬੂ ਦੀਪ ਦਾ ਜਿਹੜਾ ਰਾਜਾ ਸੀਗਾ ਉਹਨੂੰ ਜਾ ਕੇ ਸੂਚਨਾ ਦਿੱਤੀ ਹੈ ਕਿ ਫਕੀਰ ਆਏ ਹਨ, ਸੰਤ ਆਏ ਹਨ।
ਵੈਰ ਤਪਾ ਸ਼੍ਰੀ ਨਾਨਕ ਆਵਾ,
ਇਹਨਾਂ ਨੇ ਨਾਂ ਦੱਸਿਆ ਬਕਾਇਦਾ, ਕਹਿੰਦੇ ਵੀ ਸ਼ਹਿਰ ਤੋਂ ਬਾਹਰ ਵਾਰ ਮਹਾਨ ਤਪੱਸਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਧਾਰੇ ਹਨ।
ਕਿਸ ਕੋ ਜਸ ਜਗ ਮੈਂ ਬਹੁਸ਼ਾਵ,
ਉਹ ਦੱਸਣ ਵਾਲੇ ਇਉਂ ਦੱਸਦੇ, ਕਹਿੰਦੇ ਜਿਸ ਸਤਿਗੁਰੂ ਨਾਨਕ ਸਾਹਿਬ ਦਾ ਜਸ ਸਾਰੇ ਜਗਤ ਵਿੱਚ ਛਾਇਆ ਹੋਇਆ ਹੈ, ਉਹ ਸੱਚੇ ਸਤਿਗੁਰੂ ਆਪਣੇ ਇਲਾਕੇ ਵਿੱਚ ਆਏ ਹਨ।
ਸੁਣ ਤਾਂ ਨਗਨ ਪੱਗ ਤੂ ਰੰਧਾਇਓ,
ਇੱਥੇ ਦਾ ਜੰਬੂ ਦੀਪ ਦਾ ਰਾਜਾ ਹੁਣ ਨਗਨ ਪੱਗ ਨੰਗੇ ਪੈਰੀ ਧਾਇਆ ਹੈ, ਭਾਵ ਦੌੜਿਆ ਹੈ ਸਤਿਗੁਰੂ ਦੇ ਦਰਸ਼ਨ ਕਰਨ ਲਈ।
ਉੱਤਮ ਬਹੁਤ ਉਪਾਇਨ ਲਿਆਇਓ,
ਤੇ ਬਹੁਤ ਸਾਰੀਆਂ ਉੱਤਮ ਤੇ ਮਹਿੰਗੀਆਂ ਭੇਟਾਵਾਂ ਇਹਨੇ ਲਿਆਂਦੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰਨ ਲਈ।
ਅਧੀਨ ਹੋਏ ਪਦ ਬੰਦਨ ਕੀਨੀ,
ਬੜੀ ਅਧੀਨਗੀ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਸਨੇ ਮੱਥਾ ਟੇਕਿਆ, ਵੰਦਨਾ ਕੀਤੀ,
ਬਿਨਾਂ ਪਨੀ ਭੇਟਾਂ ਧਾਰ ਦੀਨੀ,
ਨਾਲੇ ਬੇਨਤੀਆਂ ਕੀਤੀਆਂ ਤੇ ਨਾਲੇ ਲਿਆਂਦੀਆਂ ਹੋਈਆਂ ਭੇਟਾਵਾਂ ਸਤਿਗੁਰਾਂ ਦੇ ਅੱਗੇ ਰੱਖ ਦਿੱਤੀਆਂ।
ਰਾਮ ਪੂਰਨ ਸ਼੍ਰੀ ਸਤਿਗੁਰ ਤੋਹੀ ਦੀਜੈ ਨਿਜ ਉਪਦੇਸ਼।
ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਮੈਂ ਆਪ ਜੀ ਦੇ ਬਾਰੇ ਸੁਣਿਆ ਹੋਇਆ ਹੈ, ਤੁਸੀਂ ਪੂਰਨ ਸਤਿਗੁਰੂ ਹੋ, ਬੜੀ ਵੱਡੀ ਦਇਆ ਕਰਕੇ ਸਾਡੇ ਇਸ ਇਲਾਕੇ ਚ ਆਏ ਜੇ, ਆਪ ਜੀ ਕਿਰਪਾ ਕਰਕੇ ਆਪਣਾ ਉਪਦੇਸ਼ ਬਖਸ਼ੋ ਜੀ।
ਗਹੀ ਚਰਨ ਕੀ ਸ਼ਰਨ ਮੈਂ ਸਿੱਖ ਕਰੋ ਜਗਤੇਸ਼।
ਤੁਹਾਡੇ ਚਰਨਾਂ ਦੀ ਸ਼ਰਨ ਕਹਿੰਦਾ ਮੈਂ ਗ੍ਰਹਿਣ ਕਰ ਲਈ ਹੈ, ਇਸ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਓ ਜੀ।
ਸੁਣ ਤੂੰ ਬਿਨੈ ਕਰ ਦਇਆ ਕਿਰਪਾਲਾ।
ਇਸ ਦੀ ਬੇਨਤੀ ਨੂੰ ਸੁਣ ਕੇ ਕਿਰਪਾ ਦੇ ਘਰ ਸਤਿਗੁਰੂ ਮਹਾਰਾਜ
ਸੁਖ ਨਿਧ ਬੋਲੇ ਬਚਨ ਰਸਾਲਾ।
ਸੁਖਾਂ ਦੀ ਨਿਧੀ ਰੂਪ ਸੱਚੇ ਪਾਤਸ਼ਾਹ ਜੀ ਰਸਦਾਇਕ ਬਚਨਾਂ ਦੇ ਸਾਹਿਤ ਬੋਲੇ ਹਨ।
ਜੈ ਸਦਾ ਧਰਮ ਕੋ ਨਿਆਉ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਵੀ ਕੋਈ ਰਾਜਾ ਹੁੰਦਾ ਉਹਦਾ ਮੁੱਖ ਤੇ ਪਹਿਲਾ ਫਰਜ਼ ਜਿਹੜਾ ਹੁੰਦਾ ਉਹਨੂੰ ਧਰਮ ਦੇ ਅਨੁਸਾਰ ਨਿਆਂ ਕਰਨਾ ਚਾਹੀਦਾ ਹੁੰਦਾ। ਪਬਲਿਕ ਨੂੰ ਸਾਰੀ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖੇ, ਜੇ ਕੋਈ ਮਾਮਲਾ ਕੋਈ ਮਸਲਾ ਸਾਹਮਣੇ ਆਉਂਦਾ ਤੇ ਉਹਦਾ ਧਰਮ ਦੇ ਆਧਾਰ ਤੇ ਨਿਆਂ ਕਰੇ, ਨਾ ਕਿ ਪੱਖਪਾਤ ਨੂੰ ਮੁੱਖ ਰੱਖ ਕੇ। ਪਾਤਸ਼ਾਹ ਜੀ ਨੇ ਪਹਿਲੀ ਸਿੱਖਿਆ ਇਸ ਨੂੰ ਦਿੱਤੀ ਕਿ ਐ ਰਾਜਨ ਧਰਮ ਦਾ ਨਿਆਂ ਜਿਹੜਾ ਹੈ ਉਹ ਕਰਿਆ ਕਰ।
ਲੋਭ ਧਾਰਨ ਹੈ ਕਰ ਕੋ ਨਿਆਉ।
ਮਨ ਵਿੱਚ ਕੋਈ ਲੋਭ ਧਾਰ ਕੇ ਕੋ ਨਿਆਉ ਨਹੀਂ ਕਰਨਾ, ਕੱਕਾ ਲਾ ਕੇ ਕੋ ਨਿਆਉ। ਮਹਾਰਾਜ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ ਕਰਨਾ, ਅਨਿਆਏ ਨਹੀਂ ਕਰਨਾ ਕਿਸੇ ਦੇ ਨਾਲ। ਜਿੱਥੇ ਤੈਨੂੰ ਕੁਝ ਦਿਸਦਾ ਹੋਵੇ ਮੈਨੂੰ ਲਾਭ ਮਿਲ ਜਾਣਾ ਪਰ ਅਨਿਆਏ ਕਰ ਦਵਾਂ, ਪਾਤਸ਼ਾਹ ਜੀ ਕਹਿੰਦੇ ਏਦਾਂ ਨਹੀਂ ਕਰਨਾ।
ਜਗਤ ਜਾਣੀਐ ਸੁਪਨ ਸਮਾਨਾ।
ਪਾਤਸ਼ਾਹ ਨੇ ਫਰਮਾਇਆ ਕਿ ਥੋੜੇ ਜਿਹੇ ਲੋਭ ਦੀ ਖਾਤਰ ਜਾਂ ਥੋੜੀ ਜਿਹੀ ਆਮਦਨ ਹੋ ਜਾਣੀ ਹੋਵੇ ਜਾਂ ਕਿਸੇ ਪਾਸਿਓਂ ਕੋਈ ਮਾਇਆ ਆ ਜਾਣੀ ਹੋਵੇ, ਉਸ ਥੋੜੇ ਜਿਹੇ ਲਾਲਚ ਦੀ ਖਾਤਰ ਪਾਤਸ਼ਾਹ ਜੀ ਕਹਿੰਦੇ ਆਪਣਾ ਈਮਾਨ ਛੱਡ ਦੇਣਾ ਤੇ ਧਰਮ ਤੋਂ ਉਲਟ ਜਿਹੜਾ ਹੈ ਉਹ ਨਿਆਂ ਕਰਕੇ ਕਿਸੇ ਦੀ ਵੱਧ ਅਸੀਸ ਲੈ ਲੈਣੀ। ਪਾਤਸ਼ਾਹ ਜੀ ਕਹਿੰਦੇ ਉਹ ਮਾਇਆ ਆਖਰ ਕਿੰਨੀ ਕੁ ਦੇਰ ਸਾਡੇ ਕੋਲ ਰਹਿਣੀ ਹੈ। ਇਸ ਲਈ ਪਾਤਸ਼ਾਹ ਨੇ ਆਖਿਆ ਇਸ ਜਗਤ ਨੂੰ ਸੁਪਨੇ ਦੇ ਸਮਾਨ ਸਮਝਣਾ ਚਾਹੀਦਾ ਹੈ, ਜਿਵੇਂ ਸੁਪਨਾ ਲੰਘ ਜਾਂਦਾ ਇਵੇਂ ਇਹ ਜ਼ਿੰਦਗੀ ਲੰਘ ਜਾਂਦੀ ਹੈ।
ਸਤ ਆਤਮਾ ਏਕ ਪਛਾਣਾ।
ਪਾਤਸ਼ਾਹ ਨੇ ਫਰਮਾਇਆ ਕਿ ਜੇ ਸਦਾ ਵਾਸਤੇ ਅਮਰ ਹੈ ਕੋਈ ਚੀਜ਼ ਤੇ ਉਹ ਇਸ ਸਰੀਰ ਦੇ ਅੰਦਰ ਜੋ ਆਤਮਾ ਹੈ ਉਹ ਸਦਾ ਵਾਸਤੇ ਅਮਰ ਹੈ।
ਸੇਵਾ ਸੰਤਨ ਕੀ ਚਿੱਤ ਦੀਜੈ।
ਪਾਤਸ਼ਾਹ ਨੇ ਫਰਮਾਇਆ ਕਿ ਜਦੋਂ ਕੋਈ ਪ੍ਰਭੂ ਦਾ ਪਿਆਰਾ ਕੋਈ ਸੰਤ ਸਾਧੂ ਮਿਲਦਾ ਉਹਦੀ ਸੇਵਾ ਦੇ ਵਿੱਚ ਵੀ ਆਪਣਾ ਚਿੱਤ ਲਾਉਣਾ ਕਰੀ ਐ ਰਾਜਨ।
ਲਗਨ ਸ਼ੁੱਧਤ ਪਰ ਕਰੁਣਾ ਕੀਜੈ।
ਜਿਹੜਾ ਇਸ ਤਰ੍ਹਾਂ ਦਾ ਦਿਸਦਾ ਜਾਂ ਗਰੀਬ ਹੈ ਜਾਂ ਵੈਸੇ ਤਿਆਗੀ ਹੈ। ਨਗਨ ਤੇ ਸ਼ੁੱਧਤ ਭਾਵ ਪੈਰਾਂ ਤੋਂ ਨੰਗਾ ਹੈ ਜਾਂ ਉਹਨੇ ਪ੍ਰਸ਼ਾਦਾ ਨਹੀਂ ਛਕਿਆ, ਉਹ ਸ਼ੁੱਧਤ ਹੈ, ਭੁੱਖਾ ਹੈ, ਪਰ ਕਰਨਾ ਕੀ ਜੈ ਉਹਦੇ ਉੱਪਰ ਦਇਆ ਕਰੀ ਦੀ ਹੁੰਦੀ ਹੈ।
ਸਤਨਾਮ ਜਪੀਏ ਲਿਵਲਾਈ।
ਔਰ ਪਾਤਸ਼ਾਹ ਨੇ ਫਰਮਾਇਆ ਵੀ ਇਹ ਤਾਂ ਹਨ ਦੱਸੀਆਂ ਹੋਈਆਂ ਮਰਿਆਦਾ, ਤੇ ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਅਸੀਂ ਤੈਨੂੰ ਗੁਰਮੰਤਰ ਮੂਲ ਮੰਤਰ ਬਖਸ਼ਿਸ਼ ਕਰਨ ਲੱਗੇ ਹੈ ਉਹਨੂੰ ਲਿਵ ਲਾ ਕੇ ਜਪਣਾ ਹੈ।
ਸੁਣੀਏ ਹਰ ਕੀਰਤਮ ਗੁਣ ਗਾਏ।
ਫਿਰ ਪ੍ਰਭੂ ਦੀ ਕੀਰਤੀ ਇੱਕ ਧਰਮਸ਼ਾਲਾ ਬਣਾ ਕੇ ਉੱਥੇ ਪਰਮੇਸ਼ਰ ਦਾ ਕੀਰਤਨ ਸ਼ਬਦਾਂ ਦਾ ਕਰਨਾ ਹੈ ਔਰ ਉੱਥੇ ਬੈਠ ਕੇ ਸੁਣਨ ਦਾ ਬੜਾ ਮਹਾਤਮ ਮਿਲੇਗਾ।
ਸਤ ਸੰਗਤ ਮਿਲ ਸਮਾਂ ਬਿਤਾਵੋ।
ਸਾਧ ਸੰਗਤ ਦੇ ਵਿੱਚ ਮਿਲ ਕੇ ਤੇ ਪਾਤਸ਼ਾਹ ਨੇ ਜੰਬੂ ਦੀਪ ਦੇ ਰਾਜੇ ਨੂੰ ਆਖਿਆ ਕਿ ਆਪਣਾ ਸਮਾਂ ਜਿਹੜਾ ਹੈ ਉਹ ਵੱਧ ਤੋਂ ਵੱਧ ਸਤ ਸੰਗਤ ਦੇ ਵਿੱਚ ਬਤੀਤ ਕਰਨਾ ਹੈ।
ਇਹ ਉਪਦੇਸ਼ ਜੇ ਆਪ ਕਮਾਵੋ।
ਐ ਰਾਜਨ ਇਹ ਦਿੱਤਾ ਹੋਇਆ ਉਪਦੇਸ਼ ਜੇਕਰ ਤੂੰ ਕਮਾਵੇਗਾ
ਬਾਈ ਸਧਾਰਨ ਹੋਵੇ ਰਾਜਾ
ਤਾਂ ਤੇਰਾ ਇਹ ਰਾਜ ਭਾਗ ਪਹਿਲਾਂ ਦੇ ਨਾਲੋਂ ਵੀ ਵਧੇਗਾ।
ਇਸ ਲੋਕ ਹੈ ਪੂਜਹਿ ਕਾਜਾ।
ਇਹ ਜਿਹੜਾ ਲੋਕ ਹੈ ਇਹ ਜਿਹੜੀ ਤੇਰੀ ਜ਼ਿੰਦਗੀ ਹੈ ਇਹਦੇ ਵਿੱਚ ਤਾਂ ਸਾਰੇ ਕਾਰਜ ਜਿਹੜੇ ਨੇ ਤੇਰੇ ਸੰਪੂਰਨ ਹੋ ਜਾਣਗੇ।
ਪਰਲੋਕ ਵਿਖੇ ਗਤ ਆਛੇ।
ਜਦੋਂ ਪਰਲੋਕ ਵਿੱਚ ਜਾਏਗਾ ਤੇ ਤੈਨੂੰ ਅੱਛੀ ਗਤੀ ਮਿਲੇਗੀ ਭਾਵ ਤੂੰ ਮੁਕਤ ਹੋ ਜਾਏਗਾ।
ਬਖਸ਼ੇ ਆਪ ਜੋ ਕਰੇ ਅਗ ਪਾਸ਼ੇ।
ਤੇ ਪਾਤਸ਼ਾਹ ਨੇ ਫਰਮਾਇਆ ਵੀ ਗੁਰੂ ਪੀਰ ਕੀ ਕਰਦੇ ਹੈ, ਗੁਰੂ ਪੀਰ ਦਾ ਫਿਰ ਵਿੱਚ ਕੀ ਰੋਲ ਹੁੰਦਾ। ਮਹਾਰਾਜ ਕਹਿੰਦੇ ਇਹ ਰੋਲ ਹੁੰਦਾ ਹੈ ਕਿ ਤੂੰ ਅੱਜ ਸਾਡੇ ਚਰਨਾਂ ਵਿੱਚ ਆਇਆ ਹੈ, ਤੇਰੇ ਪਿਛਲੇ ਜਿਹੜੇ ਅਗ ਨੇ ਜਿਤਨੇ ਵੀ ਪਾਪ ਨੇ ਜਨਮਾਂ ਜਨਮਾਂਤਰਾਂ ਦੇ ਉਹ ਅਸੀਂ ਅੱਜ ਤੋਂ ਬਖਸ਼ ਦਿੱਤੇ, ਤੇਰੇ ਸਾਰੇ ਜਿਹੜੇ ਨੇ ਉਹ ਖਤਮ ਕਰ ਦਿੱਤੇ।
ਸੁਣ ਗੁਰ ਬਚਨ ਨਿਰਪਤ ਮਨ ਭਾਏ।
ਸਤਿਗੁਰੂ ਮਹਾਰਾਜ ਜੀ ਦੇ ਬਚਨ ਜਿਹੜੇ ਸੀ ਇਸ ਰਾਜੇ ਨੂੰ ਬੜੇ ਚੰਗੇ ਲੱਗੇ।
ਜਸ ਭਾਖੇ ਤਸ ਬਹੁਰ ਕਮਾਏ।
ਜਿਵੇਂ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਹੁਕਮ ਸੁਣਾਏ ਸਨ ਤਿਵੇਂ ਹੀ ਇਹਨੇ ਜ਼ਿੰਦਗੀ ਵਿੱਚ ਕਮਾਏ ਹਨ।
ਵਧਿਓ ਰਾਜ ਜੇ ਤੋ ਗੁਰ ਭਾਖ।
ਮਹਾਰਾਜ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਸੀ ਅਸੀਸ ਦਿੱਤੀ ਸੀ ਤਿਵੇਂ ਹੀ ਉਹਦਾ ਵਾਕਿਆ ਹੀ ਰਾਜ ਜਿਹੜਾ ਸੀ ਬੜਾ ਵਧਿਆ।
ਕੇਤਕ ਦਿਵਸ ਸ੍ਰੀ ਗੁਰ ਤੇਹ ਰੱਖ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਇਸ ਨੇ ਬੇਨਤੀ ਕਰਕੇ ਕਾਫੀ ਦਿਨ ਜਿਹੜਾ ਹੈ ਆਪਣੇ ਪਾਸ ਰੱਖਿਆ ਹੈ।
ਦ੍ਰਿੜਾਏ ਦੀਨ ਉਪਦੇਸ਼,
ਸਤਿਗੁਰੂ ਜੀ ਨੇ ਉਹਨਾਂ ਦਿਨਾਂ ਦੇ ਅੰਦਰ ਇਹਨੂੰ ਦਿੱਤੇ ਹੋਏ ਉਪਦੇਸ਼ ਦ੍ਰਿੜ ਕਰਵਾ ਦਿੱਤੇ, ਬਾਣੀ ਦ੍ਰਿੜ ਕਰਵਾ ਦਿੱਤੀ, ਉਪਦੇਸ਼ ਦ੍ਰਿੜ ਕਰਵਾ ਦਿੱਤਾ।
ਵਿਦਾ ਹੋਏ ਕਮਨੇ ਜਗਤੇਸ਼,
ਉੱਥੋਂ ਫਿਰ ਪਾਤਸ਼ਾਹ ਜੀ ਜਗਤ ਦੇ ਈਸ਼ਰ ਇਸ ਦੇ ਕੋਲੋਂ ਜੰਬੂ ਦੀਪ ਦੇ ਰਾਜੇ ਦੇ ਕੋਲੋਂ ਵੀ ਅੱਗੇ ਚੱਲ ਪਏ ਹਨ ਜੀ।
ਏਕ ਗ੍ਰਾਮ ਬਣਜਾਰਨ ਕੇਰ,
ਮਨੁੱਖਤਾ ਦਾ ਉਧਾਰ ਕਰਦੇ ਕਰਦੇ ਪਾਤਸ਼ਾਹ ਜੀ ਜਦੋਂ ਅੱਗੇ ਗਏ ਹੈ ਤੇ ਇੱਕ ਗ੍ਰਾਮ ਆਇਆ, ਇੱਕ ਵਸਦੀ ਹੋਈ ਆਬਾਦੀ ਜਿਹੜੀ ਹੈ ਉਹ ਆਈ ਹੈ ਤੇ ਇਹਨਾਂ ਲੋਕਾਂ ਦੀ ਗੋਤ ਸੀ ਵਣਜਾਰੇ, ਤੋ ਇਹਨਾਂ ਵਣਜਾਰਿਆਂ ਦਾ ਗ੍ਰਾਮ ਆਇਆ ਹੈ।
ਆਏ ਨਿਸਕੀਨ ਬਸੇਰਾ,
ਮਹਾਰਾਜ ਜਦੋਂ ਉੱਥੇ ਪਹੁੰਚੇ ਤੇ ਰਾਤ ਪੈ ਗਈ ਹੋਈ ਸੀ, ਸਤਿਗੁਰੂ ਮਹਾਰਾਜ ਜੀ ਨੇ ਰਾਤ ਆਰਾਮ ਕੀਤਾ ਹੈ ਸਮੇਤ ਭਾਈ ਬਾਲਾ ਤੇ ਮਰਦਾਨਾ ਜੀ ਦੇ ਇਹਨਾਂ ਵਣਜਾਰਿਆਂ ਦੇ ਨਗਰ ਦੇ ਵਿੱਚ। ਇਹਨਾਂ ਵੀ ਵਣਜਾਰਿਆਂ ਦੇ ਇਲਾਕੇ ਦਾ ਜਿਹੜਾ ਨਾਇਕ ਸੀ, ਭਾਵ ਇਹਨਾਂ ਦਾ ਵੀ ਜਿਹੜਾ ਰਾਜਾ ਅਖਵਾਉਂਦਾ ਸੀ ਜਾਂ ਆਗੂ ਅਖਵਾਉਂਦਾ ਸੀ,
ਜਨਮਿਓ ਤੇ ਘਰ ਸੁਖਦਾਇਕ,
ਉਹਦੇ ਘਰ ਦੇ ਵਿੱਚ ਪੁੱਤਰ ਜਨਮਿਆ ਹੋਇਆ ਸੀ ਜਿਹੜਾ ਕਿ ਉਹਦੇ ਲਈ ਬੜੀ ਵੱਡੀ ਸੁਖਦਾਇਕ ਖਬਰ ਸੀਗੀ।
ਸੰਤਕ ਪੂਰਬ ਨਹਿ ਕੋਈ,
ਉਸ ਵਣਜਾਰਿਆਂ ਦੇ ਨਾਇਕ ਆਗੂ ਦੇ ਗ੍ਰਹਿ ਵਿਖੇ ਪਹਿਲਾਂ ਕੋਈ ਇਸ ਤੋਂ ਪਹਿਲਾਂ ਔਲਾਦ ਨਹੀਂ ਸੀ ਹੋਈ,
ਦਿਨ ਅਧਿਕ ਵਧਾਈ ਹੋਈ।
ਇਸ ਲਈ ਜਦੋਂ ਇਹ ਪੁੱਤਰ ਜਨਮਿਆ ਹੋਇਆ ਸੀ, ਜਦੋਂ ਮਹਾਰਾਜ ਜੀ ਉੱਥੇ ਪਹੁੰਚੇ ਹੈ ਤੇ ਇਸ ਨਾਇਕ ਨੂੰ ਵਣਜਾਰਿਆਂ ਦੇ ਆਗੂ ਨੂੰ ਬੜੀਆਂ ਵਧਾਈਆਂ ਮਿਲ ਰਹੀਆਂ ਸਨ।
ਮੁਬਾਰਕ ਮਾਨਵ ਦੇਵ,
ਬਹੁਤ ਸਾਰੇ ਲੋਕ ਆਣ ਕੇ ਵਧਾਈਆਂ ਦਿੰਦੇ ਨੇ ਉਸ
ਨੂੰ, ਸਭ ਕੀ ਲੇਵ,
ਸਭਨਾਂ ਦੇ ਕੋਲੋਂ ਵਧਾਈਆਂ ਜਦੋਂ ਕਬੂਲਦਾ ਹੈ ਤੇ ਬੜਾ ਹਿਰਦੇ ਵਿੱਚ ਖੁਸ਼ ਹੁੰਦਾ ਹੈ।
ਮਿਲ ਕਰ ਦੇਤ ਅਸੀਸ ਵਿਸਾਲਾ,
ਲੋਕੀ ਜਿਹੜੇ ਔਰਤਾਂ ਮਰਦ ਆਉਂਦੇ ਨੇ, ਜਿਹੜੇ ਵਾਕਬ ਨੇ, ਜਿਹੜੇ ਬੇਵਾਕਬ ਵੀ ਨੇ, ਉਹ ਵੀ ਆ ਕੇ ਇਕੱਠੇ ਹੋ ਕੇ ਇਹਨੂੰ ਬੱਚੇ ਨੂੰ ਅਸੀਸਾਂ ਦਿੰਦੇ ਹਨ, ਉਹਦੇ ਜਨਮੇ ਹੋਏ ਬੱਚੇ
ਨੂੰ। ਬਹੁਰ ਗੁਲਾਲਾ,
ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਸੁਗੰਧੀਆਂ ਵੀ ਲਿਆਉਂਦੇ ਨੇ ਲੋਕ ਚਾਅ ਦੇ ਨਾਲ, ਕਿਉਂਕਿ ਇਹ ਵਣਜਾਰਿਆਂ ਦੇ ਕਬੀਲੇ ਦਾ ਇਹ ਨਾਇਕ ਸੀ, ਆਗੂ ਸੀਗਾ।
ਇਹ ਉਪਵਨ ਮੈਂ ਸ੍ਰੀ ਗੁਰ ਆਏ,
ਇਹਦਾ ਜਿਹੜਾ ਬਾਗ ਸੀਗਾ ਲਾਇਆ ਹੋਇਆ ਵਣਜਾਰਿਆਂ ਦੇ ਆਗੂ ਦਾ, ਉਹਦੇ ਵਿੱਚ ਬਾਗ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਸੇਰਾ ਕਰ ਲਿਆ, ਮਹਾਰਾਜ ਪਾਤਸ਼ਾਹ ਜੀ ਨੇ ਆਸਣ ਲਾ ਲਿਆ।
ਬੈਠੇ ਜਹਿ ਬਹੁ ਭਣਤ ਵਧਾਏ,
ਔਰ ਉੱਥੇ ਕੀ ਲਾਗੇ ਜਿਹੜਾ ਸੀਗਾ ਉਦੋਂ ਇਹ ਉਹ ਬੱਚੇ ਦੀ ਖੁਸ਼ੀ ਦਾ ਦਿਨ ਵੀ ਮਨਾ ਰਹੇ ਸੀਗੇ, ਉੱਥੇ ਹੀ ਬਹੁਤ ਸਾਰੇ ਲੋਕ ਜਿਹੜੇ ਹੈ ਉਹਨੂੰ ਵਧਾਈਆਂ ਦੇ ਰਹੇ ਨੇ ਤੇ ਆ ਰਹੇ ਨੇ ਤੇ ਜਾ ਰਹੇ ਹਨ।
ਕਰਤ ਬਿਲਾਸ ਸਾਂਝ ਪੀ ਗਵਨੇ,
ਇਸ ਪ੍ਰਕਾਰ ਦਿਨੇ ਇਸ ਦਿਹਾੜੇ ਨੂੰ ਮਨਾਉਂਦਿਆਂ ਮਨਾਉਂਦਿਆਂ ਜਦੋਂ ਸ਼ਾਮ ਪੈ ਗਈ ਸੀ, ਲੋਕ ਫਿਰ ਚਲੇ ਗਏ।
ਪ੍ਰਾਪਤ ਹੋਤ ਭਏ ਨਿਜ ਭਵਨੇ,
ਇਹ ਜਿਹੜਾ ਨਾਇਕ ਵੀ ਸੀਗਾ ਵਣਜਾਰਿਆਂ ਦਾ ਆਗੂ ਸੀ, ਇਹ ਵੀ ਆਪਣੇ ਪਰਿਵਾਰ ਦੇ ਸਮੇਤ ਆਪਣੇ ਘਰ ਵਿੱਚ ਆਪਣੇ ਰਹਾਇਸ਼ੀ ਮਕਾਨਾਂ ਦੇ ਵਿੱਚ ਚੁੱਪ ਚਾਪ ਇਹ ਲੋਕ ਜਿਹੜੇ ਇਹ ਚਲੇ ਗਏ।
ਸੁਧ ਸ਼੍ਰੀ ਨਾਨਕ ਕੀ ਲੈਣੀ,
ਇਹਨਾਂ ਤੋਂ ਇਹ ਬੜੀ ਵੱਡੀ ਗਲਤੀ ਹੋਈ ਵੀ ਇਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੱਲ ਦੇਖਿਆ ਹੀ ਨਾ, ਮਹਾਰਾਜ ਜੀ ਉਹਨਾਂ ਦੇ ਬਾਗ ਦੇ ਵਿੱਚ ਠਹਿਰੇ ਹੋਏ ਸਨ, ਉਹਨਾਂ ਨੂੰ ਜਾ ਕੇ ਕੋਈ ਜਲ ਪਾਣੀ ਪ੍ਰਸ਼ਾਦਾ ਪੁੱਛਿਆ ਹੀ ਨਾ।
ਮਿਲ ਕਰ ਕਿਸੇ ਨਾ ਬੰਧਨ ਕੀਨੀ,
ਕਿਸੇ ਨੇ ਵੀ ਸਤਿਗੁਰੂ ਨੂੰ ਆ ਕੇ ਮਿਲ ਕੇ ਕੋਈ ਸਿੱਜਦਾ ਨਹੀਂ ਕੀਤਾ, ਨਮਸਕਾਰ ਨਹੀਂ ਕੀਤੀ।
ਹਰਖ ਭਰੇ ਗਰਭਤ ਸੋ ਗਵਨੇ,
ਇੱਕ ਤਾਂ ਖੁਸ਼ੀ ਦੇ ਨਾਲ ਭਰੇ ਹੋਏ ਸਨ, ਚਲੋ ਪ੍ਰਮਾਤਮਾ ਨੇ ਖੁਸ਼ੀ ਦਿੱਤੀ, ਪਰ ਨਾਲ ਹੀ ਜਿਹੜਾ ਇਹਨਾਂ ਨੂੰ ਹੰਕਾਰ ਵੀ ਆ ਗਿਆ ਹੋਇਆ ਸੀਗਾ।
ਸਨਮਾਨ ਹੈ ਲੱਖ ਗੁਣ ਭਵਨੇ,
ਮਹਾਰਾਜ ਪਾਤਸ਼ਾਹ ਜੀ ਗੁਣਾਂ ਦੇ ਭਵਨ ਸਤਿਗੁਰੂ ਮਹਾਰਾਜ ਨੂੰ ਪਛਾਣ ਕੇ ਤੇ ਉਹਨਾਂ ਦਾ ਸਤਿਕਾਰ ਇਹਨਾਂ ਨੇ ਕੀਤਾ ਹੀ ਨਾ ਵਣਜਾਰਿਆਂ ਨੇ।
ਕਾਲ ਪਿਛੇ ਮਰਦਾਨੇ,
ਜਦੋਂ ਇਹ ਚਲੇ ਗਏ ਤੇ ਪਿੱਛੋਂ ਭਾਈ ਮਰਦਾਨਾ ਸਾਹਿਬ ਜੀ ਨੇ
ਗੁਰਸੋਂ ਅਸ ਬਚਨ ਬਖਾਨੇ,
ਸਤਿਗੁਰੂ ਮਹਾਰਾਜ ਜੀ ਦੇ ਨਾਲ ਬਚਨ ਕਰਨਾ ਸ਼ੁਰੂ ਕੀਤਾ ਹੈ ਭਾਈ ਮਰਦਾਨਾ ਜੀ ਨੇ।
ਖੁਸ਼ੀ ਭਰੇ ਗਰਬਤ ਮਨ ਮੁੱਢੇ,
ਮਹਾਰਾਜ ਪਾਤਸ਼ਾਹ ਨੂੰ ਭਾਈ ਮਰਦਾਨਾ ਕਹਿੰਦਾ ਜੀ ਇਹ ਲੋਕ ਕਿਸ ਤਰ੍ਹਾਂ ਦੇ ਸਨ, ਠੀਕ ਹੈ ਇਹ ਖੁਸ਼ੀ ਮਨਾ ਰਹੇ ਸੀ ਪਰ ਹੰਕਾਰੀ ਵੀ ਬੜੇ ਹਨ ਇਹ।
ਸੁਤ ਜਨਮੇ ਬਹੁ ਮੋਹ ਅਰੂਢੇ,
ਪਾਤਸ਼ਾਹ ਜੀ ਇਹਨਾਂ ਦੇ ਘਰ ਸੁਤ ਜਨਮਿਆ ਹੈ ਤੇ ਮੋਹ ਦੇ ਵਿੱਚ ਬਹੁਤ ਜ਼ਿਆਦਾ ਬੱਝਿਆ ਹੋਇਆ ਨੂੰ, ਇਹਨਾਂ ਨੂੰ ਤਾਂ ਕੋਈ ਪੀਰ ਫਕੀਰ ਸੰਤ ਵੀ ਲਾਗੇ ਨਜ਼ਰ ਨਹੀਂ ਆਉਂਦਾ।
ਕਛ ਸਨਮਾਨ ਨਾ ਕੀਨਾ,
ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਤੁਹਾਡਾ ਸਤਿਕਾਰ ਹੀ ਕੋਈ ਨਹੀਂ ਕੀਤਾ।
ਭੇਟ ਨਾ ਦੀਨ ਅਤੀਤ ਨਾ ਚੀਨਾ,
ਮਹਾਰਾਜ ਨਾ ਕੋਈ ਭੇਟਾ ਚੜਾਈ ਹੈ ਨਾ ਇਹ ਹੀ ਜਾਣਿਆ ਹੈ ਕਿ ਇਹ ਮਹਾਨ ਫਕੀਰ ਹਨ।
ਪਰਹਿ ਪਰਸਪਰ ਅਧਿਕ ਵਧਾਈ।
ਤੇ ਮਹਾਰਾਜ ਜੀ ਆਪਸ ਵਿੱਚ ਵਧਾਈਆਂ ਤੇ ਵਧਾਈਆਂ ਆਪਸ ਵਿੱਚ ਜਿਹੜੀਆਂ ਇਹ ਦੇਈ ਜਾਂਦੇ ਸਨ ਪਰਸਪਰ।
ਇਹ ਮਤ ਮੰਦ ਰਹੇ ਗਰਬਾਈ,
ਇਹ ਤਾਂ ਮੰਦੀ ਮਤ ਵਾਲੇ ਮਹਾਰਾਜ ਜੀ ਗਰਬਾਈ ਹੰਕਾਰ ਦੇ ਵਿੱਚ ਹੀ ਗਰਭ ਦੇ ਵਿੱਚ ਹੀ ਰਹੇ ਹਨ।
ਗੁਰੂ ਕਹੇ ਇਹ ਬਾਲ ਜੋ ਜਾਇ।
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਬਚਨ ਦੱਸਣ ਲੱਗੇ ਤੇ ਉਹ ਮਹਾਰਾਜ ਜੀ ਸਰਾਫ ਨਹੀਂ ਸਨ ਦੇਣ ਲੱਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਹੋਣੀ ਹੈ ਆਪਣੇ ਆਪ ਹੀ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਮਹਾਰਾਜ ਪਾਤਸ਼ਾਹ ਜੀ ਮਰਦਾਨਾ ਸਾਹਿਬ ਨੂੰ ਕਹਿੰਦੇ ਕਿ ਇਹ ਜਿਹੜਾ ਬਾਲਕ ਇਹਨਾਂ ਦੇ ਘਰ ਜਨਮਿਆ ਹੈ ਉਹ ਤਾਂ ਆਪਣਾ ਕੁਝ ਕੁ ਕਰਜ਼ਾ ਲੈਣ ਵਾਸਤੇ ਆਇਆ ਹੈ, ਇਹਨਾਂ ਦੇ ਗ੍ਰਹਿ ਵਿਖੇ ਥੋੜੇ ਸਮੇਂ ਵਾਸਤੇ ਆਇਆ ਹੈ।
ਪੂਰਬ ਜਨਮ ਜਿਤੋ ਵਿਸਪਾਹੀ,
ਪੂਰਬਲੇ ਜਨਮ ਦੇ ਵਿੱਚ ਇਸ ਬਾਲਕ ਦਾ ਜਿਤਨਾ ਕੁ ਕਰਜ਼ਾ ਇਸ ਪਰਿਵਾਰ ਦੇ ਸਿਰ ਰਹਿ ਗਿਆ ਸੀਗਾ,
ਬੋਲੇ ਭੋਰ ਹੱਥ ਮਰ ਜਾਹੇ।
ਜਦੋਂ ਭੋਰ ਹੋਣੀ ਹੈ ਨਾ, ਕੱਲ ਨੂੰ ਸਵੇਰ ਦੀ ਭੋਰ ਹੁੰਦੀ ਹੈ, ਸਵਖਤਾ ਸਵੇਰਾ, ਉਦੋਂ ਨੂੰ ਇੰਨੇ ਚੜ੍ਹਾਈ ਕਰ ਜਾਣਾ ਇਸ ਬੱਚੇ ਨੇ। ਇਹ ਇਹਨਾਂ ਦੇ ਕੋਲੋਂ ਆਪਣਾ ਰਿਣ ਲੈਣ ਦੇ ਵਾਸਤੇ ਹੀ ਆਇਆ ਹੈ।
ਇਸ ਕੋ ਦਹਿ ਸੰਕਟ ਭਰ,
ਪਾਤਸ਼ਾਹ ਜੀ ਨੇ ਫਰਮਾਇਆ ਵੀ ਇਹ ਜਿਹੜਾ ਬੱਚਾ ਹੈ ਇਹ ਜਿਹੜਾ ਹੈ ਇਹਨਾਂ ਨੂੰ ਬੜਾ ਸੰਕਟ ਦੇ ਕੇ ਜਾਏਗਾ, ਕਿਉਂਕਿ ਜਦੋਂ ਵਿਛੋੜੇ ਦਾ ਦੁੱਖ ਹੋਣਾ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਬੜਾ ਸੰਕਟ ਦੇ ਕੇ ਜਾਏਗਾ।
ਰੋਦਨ ਕਰੇ ਕਹਿ ਬਾਲ ਹਮਾਰਾ,
ਇਹ ਪਰਿਵਾਰ ਵਾਲੇ ਜਿਹੜੇ ਨੇ ਵਧਾਈਆਂ ਦੇ ਰਹੇ, ਇਹ ਬਾਅਦ ਵਿੱਚ ਰੁਦਨ ਕਰਨਗੇ ਔਰ ਕਹਿਣਗੇ ਸਾਡਾ ਬਾਲਕ ਸੀ ਚਲਿਆ ਗਿਆ।
ਇਸ ਵਿਦਕਾ ਹੈ ਕਰਕੇ ਅਨੁਰਾਗ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਹ ਵਾਹਿਗੁਰੂ ਦੇ ਹੁਕਮ ਵਿੱਚ ਇਹ ਕਲਾ ਵਰਤਣੀ ਹੈ, ਅਸੀਂ ਕੋਈ ਸਰਾਫ ਨਹੀਂ ਦੇ ਰਹੇ।
ਉਚਰਿਓ ਸ਼ਬਦ ਗਾਏ ਮੁਖ ਰਾਗ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਇਹ ਜੋ ਵਾਪਰ ਜਾਣਾ ਸੀ, ਵਣਜ਼ਾਰੇ ਜਿਹੜੇ ਨੇ ਉਹ ਉਸ ਕਬੀਲੇ ਦੇ ਇਸ ਇਲਾਕੇ ਵਿੱਚ ਰਹਿੰਦੇ ਨੇ, ਇਹਨਾਂ ਦਾ ਜਿਹੜਾ ਨਾਇਕ ਹੈ ਆਗੂ ਹੈ ਉਹਦੇ ਘਰ ਬੱਚਾ ਜਨਮਿਆ, ਪਹਿਲਾਂ ਕੋਈ ਔਲਾਦ ਨਹੀਂ ਹੋਈ, ਹੁਣ ਉਹ ਬੱਚਾ ਜਿਹੜਾ ਉਹ ਵੀ ਕੱਲ ਨੂੰ ਚੜ੍ਹਾਈ ਕਰ ਜਾਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਫੁਰਨੇ ਦੇ ਮੁਤਾਬਕ ਹੀ ਬਾਣੀ ਜਿਹੜੀ ਸੱਚਖੰਡ ਤੋਂ ਆਉਣੀ ਸ਼ੁਰੂ ਹੋ ਜਾਂਦੀ ਸੀ। ਜਦੋਂ ਮਹਾਰਾਜ ਪਾਤਸ਼ਾਹ ਜੀ ਦੇ ਫੁਰਨੇ ਵਿੱਚ ਆਇਆ ਭਈ ਇਹ ਜਿਹੜੇ ਵਣਜ਼ਾਰੇ ਨੇ ਇਹ ਹੁਣ ਖੁਸ਼ੀਆਂ ਮਨਾ ਰਹੇ ਹੈ, ਬਾਲਕ ਨੇ ਚੜ੍ਹਾਈ ਕਰ ਜਾਣਾ, ਇਹਨਾਂ ਦੇ ਘਰ ਵਿਰਲਾਪ ਪੈ ਜਾਣਾ, ਮਹਾਰਾਜ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਿਆਂ ਰਬਾਬ ਨੂੰ ਸੁਰ ਕਰ। ਉਹਨਾਂ ਨੇ ਰਬਾਬ ਸੁਰ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਫਿਰ ਵਣਜਾਰਾ ਜਿਹੜਾ ਸ਼ਬਦ ਹੈ ਇਹਨੂੰ ਵਿੱਚ ਉਸ ਸ਼ਬਦ ਦੇ ਗਾਇਨ ਕਰਕੇ ਮਹਾਰਾਜ ਪਾਤਸ਼ਾਹ ਨੇ ਸ਼ਬਦ ਗਾਇਆ।
ਮਰਦਾਨੇ ਤਬ ਆਏ ਸਪਾਹੀ,
ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਕਹਿਣਾ ਮੰਨ ਕੇ
ਰਬਾਬ ਸੁਰ ਤਾਰ ਵਜਾਈ,
ਰਬਾਬ ਹੱਥ ਵਿੱਚ ਲਈ ਤੇ ਫਿਰ ਉਸਨੂੰ ਸੁਰ ਦੇ ਵਿੱਚ ਸਹੀ ਕਰਕੇ ਵਜਾਉਣਾ ਸ਼ੁਰੂ ਕੀਤਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ,
ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਵਿੱਚ ਸ਼ਬਦ ਉਚਾਰਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਸਹਿਬ ਵਿੱਚ ਰਾਗਾਂ ਦੀ ਦਿੱਤੀ ਤਰਤੀਬ ਦੇ ਵਿੱਚ ਪਹਿਲਾ ਰਾਗ ਆਉਂਦਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਪਹਿਰੇ ਇਸ ਬਾਣੀ ਦਾ ਉੱਪਰ ਨਾਮ ਰੱਖਿਆ, ਭਈ ਇੱਕ ਜਿਹੜੀ ਮਨੁੱਖ ਦੀ ਜ਼ਿੰਦਗੀ ਹੈ ਇਹ ਇੱਕ ਰਾਤ ਦੀ ਤਰ੍ਹਾਂ ਹੈ, ਰਾਤ ਦੀ ਤਰ੍ਹਾਂ ਹੈ, ਅਤੇ ਰਾਤ ਜਿਹੜੀ ਹੈ ਉਹਦੇ ਚਾਰ ਪਹਿਰ ਹੁੰਦੇ ਨੇ, ਚਾਰ ਪਹਿਰ ਹੁੰਦੇ ਹੈ। ਜਿਸ ਤਰ੍ਹਾਂ ਰਾਤ ਜਿਹੜੀ ਹੈ ਇਹ ਕੁਝ ਲੋਕ ਤਾਂ ਰਾਤ ਸੌਂ ਕੇ ਹੀ ਲੰਘਾ ਦਿੰਦੇ ਨੇ ਸਿਰਫ, ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਨੂੰ ਸੌਂ ਕੇ ਹੀ ਜਿਹੜਾ ਹੈ ਉਹ ਗੁਜ਼ਾਰ ਦਿੰਦੇ ਹੈ, ਨੀਂਦ ਦੇ ਵਿੱਚ ਹੀ ਜਿਹੜਾ ਉਹ ਲੰਘਾ ਦਿੰਦੇ ਨੇ, ਔਰ ਉਸ ਨੀਂਦ ਦਾ ਵੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਖੁਲਾਸਾ ਕੀਤਾ ਹੋਇਆ, ਉਹ ਕਬੀਰ ਸਾਹਿਬ ਨੇ ਕੀਤਾ ਹੋਇਆ, ਉਹ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਦ। ਉਹ ਕਹਿੰਦੇ ਹੈ ਇਕੱਲੇ ਇਕੱਲੇ ਅੰਗ ਨੂੰ ਜਿਹੜੀ ਹੈ, ਦੀਦੇ ਨੂੰ ਜਿਹੜੀ ਹੈ ਉਹ ਨੀਂਦ ਆਈ ਹੋਈ ਹੈ, ਉਹ ਕਹਿੰਦੇ ਜੇ ਅੱਖਾਂ ਜਿਹੜੀਆਂ ਨੇ ਉਹ ਵਕਾਰੀ ਦ੍ਰਿਸ਼ਟੀ ਕਰ ਲੈਂਦੀਆਂ ਤੇ ਅੱਖਾਂ ਸੁੱਤੀਆਂ ਹੋਈਆਂ ਨੇ, ਮੰਨ ਲਓ ਜਿਹੜੇ ਕੰਨ ਨੇ ਜੇ ਬੜੀ ਨਿੰਦਿਆ ਤੇ ਆਪਣੀ ਉਸਤਤੀ ਤੇ ਦੂਜਿਆਂ ਦੀ ਨਿੰਦਿਆ ਸੁਣ ਕੇ ਬੜੇ ਖੁਸ਼ ਹੁੰਦੇ ਹੈ। ਤੇ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਕਬੀਰ ਸਾਹਿਬ ਜੀ ਨੇ ਉਹ ਖੁਲਾਸਾ ਕੀਤਾ ਇਸ ਨੀਂਦ ਦਾ ਕਿ ਜ਼ਿੰਦਗੀ ਇੱਕ ਰਾਤ ਹੈ, ਸੁੱਤਿਆਂ ਕਈਆਂ ਦੀ ਗੁਜ਼ਰ ਜਾਂਦੀ ਹੈ। ਉਹ ਕਹਿੰਦੇ ਨੇ ਕੰਨ ਜਿਹੜੇ ਨੇ ਉਹ ਵੀ ਜਿਹੜੇ ਇਸ ਪ੍ਰਕਾਰ ਸੁੱਤੇ ਹੋਏ ਨੇ, ਜਿਹੜੀ ਰਸਨਾ ਵੱਖ ਵੱਖ ਤਰ੍ਹਾਂ ਦੇ ਸਵਾਦ ਹੀ ਖਾਣ ਦੇ ਵਿੱਚ ਜਿਹੜੀ ਹੈ ਉਹ ਮਸਤ ਰਹਿੰਦੀ ਹੈ, ਗੁਰੂ ਜੀ ਵੱਲੋਂ ਵਰਜਿਤ ਕੀਤੇ ਪਦਾਰਥ ਵੀ ਜਿਹੜੇ ਹੈ ਇਹਦੀ ਮਜ਼ਬੂਰੀ ਬਣ ਜਾਂਦੀ ਵੀ ਇਹ ਖਾਣੇ ਹੀ ਪੈਣੇ, ਇਹਦੇ ਤੋਂ ਬਿਨਾਂ ਮਜ਼ਾ ਨਹੀਂ ਆਉਂਦਾ। ਤੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਉਹ ਰਸਨਾ ਵੀ ਜਿਹੜੀ ਉਹ ਸੁੱਤੀ ਹੋਈ ਹੈ, ਮਨ ਜਿਹੜਾ ਹੈ ਇਹ ਮਾਇਆ ਦੀਆਂ ਰੰਗਾਂ ਦੇ ਵਿੱਚ ਜਿਹੜਾ ਇਹ ਸੁੱਤਾ ਹੋਇਆ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮਹਿ ਕੋਈ ਜਾਗਤ ਰਹੈ। ਕਬੀਰ ਸਾਹਿਬ ਕਹਿੰਦੇ ਇਹ ਸਰੀਰ ਸਾਡਾ ਗ੍ਰਹਿਓ ਹੈ, ਘਰ ਹੈ, ਇਹਦੇ ਇੰਨੇ ਪਹਿਰੇਦਾਰ ਹਨ। ਪਹਿਰੇਦਾਰ ਜਿਹੜੇ ਉਹ ਦਰਵਾਜ਼ਿਆਂ ਤੇ ਹਮੇਸ਼ਾ ਖੜੇ ਹੁੰਦੇ। ਉਹ ਕਹਿੰਦੇ ਕੋਈ ਤਾਂ ਜਾਗਦਾ ਰਹੇ, ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਉਹ ਕਹਿੰਦੇ ਜਿਹੜੇ ਜਾਗਦੇ ਹੁੰਦੇ ਹੈ ਉਹ ਚੋਰਾਂ ਤੋਂ ਆਪਣੀਆਂ ਵਸਤੂਆਂ ਜਿਹੜੀਆਂ ਬਚਾ ਲੈਂਦੇ ਹੈ, ਜਿਹੜੇ ਸੁੱਤੇ ਹੁੰਦੇ ਆ ਉੱਥੇ ਚੋਰ ਚੋਰੀ ਕਰਕੇ ਘਰ ਨੂੰ ਵਿਹਲਿਆਂ ਕਰ ਦਿੰਦੇ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਕੀਤੇ ਹੋਏ ਪੁੰਨ, ਕੀਤੇ ਹੋਏ ਜਿਹੜੇ ਨੇ ਸ਼ੁਭ ਗੁਣ, ਇਹ ਜਿਹੜੇ ਨੇ ਇਹਨਾਂ ਨੂੰ ਉਹ ਲੁੱਟਦੇ ਹਨ। ਅਤੇ ਬਾਣੀ ਦੇ ਅੰਦਰ ਆਉਂਦਾ ਹੈ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟਹੇ ਮਨਮੁਖ ਨਹੀਂ ਬੁੱਝਹੇ, ਕੋਈ ਨਾ ਸੁਣੈ ਪੁਕਾਰਾ। ਹੁਣ ਕਬੀਰ ਸਾਹਿਬ ਕਹਿੰਦੇ ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਉਹ ਕਹਿੰਦੇ ਸਗਲ ਸਹੇਲੀ ਆਪਣੇ ਰਸ ਮਾਤੀ, ਇਸ ਕਾਇਆ ਰੂਪ ਸਰੀਰ ਨੂੰ ਜਿਤਨੇ ਦੀਦੇ ਲੱਗੇ ਨੇ ਆਪਣੇ ਆਪਣੇ ਰਸ ਦੇ ਵਿੱਚ ਮਸਤ ਹੋਏ ਸੁੱਤੇ ਪਏ ਨੇ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਇਹਨਾਂ ਨੇ ਆਪਣੇ ਘਰ ਦੀ ਸਰੀਰ ਦੀ ਖਬਰ ਹੀ ਨਹੀਂ ਜਾਣੀ, ਚੇਤਾ ਹੀ ਨਹੀਂ ਰੱਖਿਆ ਵੀ ਇਹ ਲੁੱਟਿਆ ਜਾਏਗਾ। ਉਹ ਕਹਿੰਦੇ ਨੇ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਜ ਬਟਵਾਰੇ। ਲੁੱਟਣ ਵਾਲੇ ਕੌਣ ਨੇ? ਉਹ ਕਹਿੰਦੇ ਜਿਹੜੇ ਪੰਜ ਬਟਵਾਰੇ ਨੇ, ਪੰਜ ਵਿਕਾਰ ਹਨ, ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਉਹ ਕਹਿੰਦੇ ਜਦੋਂ ਉਹਨਾਂ ਨੇ ਸੂਈਆਂ ਨਗਰ ਵੇਖਿਆ ਵੀ ਕੋਈ ਨਹੀਂ ਜਾਗ ਰਿਹਾ, ਉਹ ਕਹਿੰਦੇ ਉਹਨਾਂ ਨੇ ਉੱਤੇ ਹਮਲਾ ਕਰਕੇ ਤੇ ਲੁੱਟ ਲਿਆ ਹੈ ਸਾਰਾ ਇਸ ਇਨਸਾਨ ਦਾ ਜੀਵਨ। ਉਹ ਕਹਿੰਦੇ ਨੇ ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ, ਉਨਤੇ ਰਾਖੈ ਬਾਪ ਨਾ ਮਾਈ। ਮਹਾਰੇ ਕਹਿੰਦੇ ਇੱਕ ਬੰਦੇ ਦਾ ਇਹ ਵੀ ਸੁਭਾਅ ਹੈ ਭਈ ਮਾਂ ਤੇ ਪਿਓ ਦੇ ਸਿਰ ਤੇ ਅੱਖਾਂ ਮੀਟ ਕੇ ਸੌਂ ਜਾਂਦਾ ਵੀ ਘਰ ਵਿੱਚ ਹੈਗੇ ਆ, ਰਾਖੀ ਰੱਖ ਲੈਣਗੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਲੇਕਿਨ ਜਿਹੜੇ ਇਹ ਮੁਸਨਹਾਰ ਬਟਵਾਰੇ ਨੇ, ਪੰਜ ਡਾਕੂ ਨੇ, ਇਹਨਾਂ ਤੋਂ ਸਾਡਾ ਬਾਪ ਤੇ ਸਾਡੀ ਮਾਤਾ ਵੀ ਬਚਾ ਨਹੀਂ ਸਕਦੇ। ਪਾਤਸ਼ਾਹ ਜੀ ਬਾਣੀ ਵਿੱਚ ਲਿਖਦੇ ਉਨਤੇ ਰਾਖੈ ਬਾਪ ਨਾ ਮਾਈ, ਉਨਤੇ ਰਾਖੈ ਭੈਣ ਨਾ ਭਾਈ। ਉਹ ਪਾਤਸ਼ਾਹ ਜੀ ਕਹਿੰਦੇ ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਜਿਹੜਾ ਕਰਦਾ ਢੰਗ ਦੇ ਨਾਲ, ਸਹੀ ਤਰੀਕੇ ਦੇ ਨਾਲ, ਉਦੋਂ ਇਹ ਜਿਹੜੇ ਦੁਸ਼ਟ ਨੇ ਪਾਤਸ਼ਾਹ ਜੀ ਕਹਿੰਦੇ ਇਹ ਵਸ ਆਉਂਦੇ ਹਨ। ਤੋ ਇਸ ਪ੍ਰਕਾਰ ਇਹ ਰਾਤ ਹੈ ਇੱਕ ਜ਼ਿੰਦਗੀ, ਰਾਤ ਦੇ ਹੁੰਦੇ ਨੇ ਚਾਰ ਪਹਿਰ, ਅਤੇ ਜਿਹੜਾ ਇਨਸਾਨ ਇਸ ਧਰਤੀ 'ਤੇ ਆ ਗਿਆ ਜਨਮ ਲੈ ਕੇ ਉਹ ਵਣਜ਼ਾਰਾ ਹੈ। ਵਣਜ਼ਾਰੇ ਦਾ ਮੀਨਿੰਗ ਹੁੰਦਾ ਹੈ ਭਈ ਵਪਾਰੀ, ਵਪਾਰੀ ਉਹ ਹੁੰਦਾ ਹੈ ਜਿਹੜਾ ਕੁਝ ਮੂਲ ਧਨ ਰਾਸ਼ੀ ਲੈ ਕੇ ਆਉਂਦਾ ਹੈ, ਅੱਗੇ ਉਹਨੇ ਉਹ ਸਮਾਨ ਖਰੀਦਣਾ ਹੈ ਜਿਹਦੇ ਨਾਲ ਉਹਨੂੰ ਪ੍ਰਾਫਿਟ ਹੋਣਾ ਹੋਵੇ, ਫਾਇਦਾ ਹੋਣਾ ਹੋਵੇ, ਜ਼ਿਆਦੀ ਇਸ ਪ੍ਰਕਾਰ ਆਮਦਨ ਹੋਣੀ ਹੋਵੇ। ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ ਹਰੇਕ ਜੀਵ ਜਿਹੜਾ ਹੈ ਸਵਾਸਾਂ ਰੂਪ ਜਿਹੜੀ ਹੈ ਕਰੰਸੀ ਲੈ ਕੇ ਆਇਆ, ਸਵਾਸਾਂ ਰੂਪ ਮੂਲ ਧਨ ਰਾਸ਼ੀ ਲੈ ਕੇ ਆਇਆ। ਇੱਕ ਇਹ ਰਾਸ਼ੀ ਹੈ ਅਤੇ ਇੱਕ ਰਾਸ਼ੀ ਹੋਰ ਹੈ ਜਿਹੜਾ ਇਹ ਸਰੀਰ ਮਿਲਿਆ ਹੈ। ਜਦੋਂ ਆਪਾਂ ਅਰਦਾਸ ਸ਼ੁਰੂ ਕਰਦੇ ਹਾਂ ਸਾਰੇ ਜਣੇ, ਆਪਾਂ ਪੜ੍ਹਦੇ ਹਾਂ ਭਾਈ ਜੀ ਦੇ ਨਾਲ ਕਿ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਰਾਸ ਮੀਨ ਜੋ ਹੀ ਹੈ ਜਿਹੜੀ ਮੂਲ ਧਨ ਰਾਸ਼ੀ ਹੁੰਦੀ ਹੈ, ਉਹਦੇ ਵਿੱਚ ਪਾਤਸ਼ਾਹ ਕਹਿੰਦੇ ਇੱਕ ਜੀਉ ਜਿਹੜਾ ਅੰਦਰ ਜੀਉ ਹੈ ਇਸ ਸਰੀਰ ਦੇ, ਅਤੇ ਪਿੰਡ ਇਹ ਪਿੰਡਾ ਹੈ ਭਾਵ ਸਾਰਾ ਸਰੀਰ ਜਿਹੜਾ। ਮਹਾਰੇ ਕਹਿੰਦੇ ਸਭ ਤੋਂ ਵੱਡੀ ਰਾਸ਼ੀ ਇਹ ਹੈ ਕਿ ਜੀਉ ਨੂੰ ਅਤੇ ਇਸ ਪਿੰਡ ਨੂੰ ਜਿਹੜਾ ਹੈ ਅਕਾਲ ਪੁਰਖ ਨੇ ਜਿਹੜਾ ਹੈ ਉਹ ਇਕੱਠਿਆਂ ਕੀਤਾ ਹੋਇਆ ਹੈ। ਇਹ ਜਦ ਤੱਕ ਇਕੱਠੇ ਕੀਤੇ ਤਦ ਤੱਕ ਸਾਨੂੰ ਰਾਸ਼ੀ ਮਿਲੀ ਹੋਈ ਹੈ, ਇਹਦੇ ਨਾਲ ਅਸੀਂ ਸੇਵਾ ਕਰ ਸਕਦੇ, ਇਹਦੇ ਨਾਲ ਭਗਤੀ ਕਰ ਸਕਦੇ, ਇਹਦੇ ਨਾਲ ਪਰਉਪਕਾਰ ਕਰ ਸਕਦੇ ਹਾਂ। ਅਗਰ ਹੁਣ ਆਪਾਂ ਪੜ੍ਹਦੇ ਰੋਜ਼ ਹੈ, ਦੇਖੋ ਮਹਾਰਾਜ ਦੇ ਅੱਗੇ ਖੜ੍ਹੇ ਹੋ ਕੇ ਜੀਉ ਪਿੰਡ ਸਭ ਤੇਰੀ ਰਾਸ, ਜੇ ਕਿਸੇ ਨੂੰ ਜੀਉ ਇਕੱਲਾ ਮਿਲ ਜਾਏ ਅਤੇ ਪਿੰਡ ਨਾ ਮਿਲੇ, ਕਿਸੇ ਦੇ ਘਰ ਦੇ ਵਿੱਚ ਕੋਈ ਵਿਛੜਿਆ ਹੋਇਆ ਜੀਵ ਉਹਦੀ ਰੂਹ ਆ ਕੇ ਦਿਖਾਈ ਦੇਵੇ, ਭਾਵੇਂ ਉਹ ਬੜਾ ਹੀ ਸਾਡਾ ਅਜ਼ੀਜ਼ ਹੋਵੇ, ਬੜਾ ਹੀ ਪਿਆਰਾ ਹੋਵੇ, ਅਤੇ ਹਰ ਇਨਸਾਨ ਦੌੜਦਾ ਹੈ ਆਪਣੇ ਆਪਣੇ ਧਰਮ ਦੇ ਤਰੀਕੇ ਦੇ ਨਾਲ, ਕਹਿੰਦਾ ਕੋਈ ਉਪਾਅ ਕਰਾਈਏ ਵੀ ਇਹ ਸਾਡੇ ਕੋਲ ਆਵੇ ਨਾ। ਕਾਰਨ ਕਿ ਉਹੀ ਜੀਉ ਸਾਡੇ ਕੋਲ ਪਹਿਲਾਂ ਵੀ ਰਿਹਾ ਹੈ। ਹੁਣ ਅਗਰ ਜੀਉ ਨਹੀਂ ਮਿਲਿਆ, ਘਰ ਵਿੱਚ ਕੋਈ ਬੱਚਾ ਪੈਦਾ ਹੋ ਗਿਆ ਅਤੇ ਉਹਦਾ ਪਿੰਡ ਤਾਂ ਸਾਨੂੰ ਮਿਲ ਗਿਆ, ਪਿੰਡ ਮਿਲ ਗਿਆ ਭਾਵ ਉਹਦਾ ਸਰੀਰ ਮਿਲ ਗਿਆ, ਜੀਉ ਉਹਦੇ ਵਿੱਚ ਹੈ ਨਹੀਂ, ਉਹਨੂੰ ਵੀ ਕੋਈ ਜਿਹੜਾ ਹੈ ਕੁਝ ਘੰਟੇ ਵੀ ਨਹੀਂ ਰੱਖਦਾ ਵੀ ਇਹਨੂੰ ਅਸੀਂ ਕੀ ਕਰਨਾ ਹੈ, ਇਹਦੇ ਅੰਦਰ ਜੀਉ ਹੀ ਨਹੀਂ ਹੈਗਾ। ਜੀਉ ਦੇ ਪਿੰਡ ਦਾ ਜਿਹੜਾ ਮਿਲਾਪ ਹੈ ਇਹੀ ਸਭ ਤੋਂ ਵੱਡੀ ਜਿਹੜੀ ਰਾਸ਼ੀ ਹੈ ਉਸ ਅਕਾਲ ਪੁਰਖ ਪਰਮੇਸ਼ਰ ਨੇ ਜੀਵ ਨੂੰ ਦੇ ਕੇ ਭੇਜਿਆ। ਔਰ ਇਹ ਦੂਜੀ ਗੱਲ ਹੈ ਕਿ ਇਹ ਇਨਸਾਨ ਦੇ ਵੱਸ ਨਹੀਂ ਵੀ ਇਹਨਾਂ ਨੂੰ ਇਕੱਠਿਆਂ ਰੱਖ ਸਕੇ, ਇਹ ਉਸ ਅਕਾਲ ਪੁਰਖ ਦੇ ਵੱਸ ਹੈ। ਜਿੰਨੀ ਦੇਰ ਜੀਓ ਤੇ ਪਿੰਡ ਇਕੱਠਾ ਰੱਖਿਆ ਹੋਇਆ ਤਦ ਤੱਕ ਇਹ ਬੰਦਾ ਲੱਖਾਂ ਦਾ ਹੈ। ਕੋਈ ਕਹਿੰਦਾ ਮੇਰਾ ਲਾਲ ਹੀਰੇ ਵਰਗਾ ਪੁੱਤ, ਕੋਈ ਕਹਿੰਦਾ ਮੇਰਾ ਬਾਪ ਮੇਰੇ ਸਿਰ ਦੇ ਉੱਤੇ ਛਾਇਆ, ਕੋਈ ਕਹਿੰਦਾ ਮੇਰੀਆਂ ਬਾਹਾਂ ਵਰਗੇ ਮੇਰੇ ਭਰਾ, ਕੋਈ ਕਹਿੰਦਾ ਮੇਰੀ ਭੈਣ, ਕੋਈ ਕਹਿੰਦਾ ਮੇਰੀ ਮਾਂ ਆਸ਼ੀਰਵਾਦ ਦੇਣ ਵਾਲੀ। ਇਹ ਬੰਦੇ ਦੀ ਲੱਖਾਂ ਹੀ ਰੁਪਏ ਕੀਮਤ ਹੈ, ਪਰ ਹੈ ਤਦ ਤੱਕ ਜਦ ਤੱਕ ਜੀਓ ਪਿੰਡ ਸਭ ਤੇਰੀ ਰਾਸ, ਜਦ ਤੱਕ ਜੀਓ ਇਸ ਪਿੰਡ ਦੇ ਵਿੱਚ, ਇਸ ਪਿੰਡੇ ਦੇ ਵਿੱਚ ਟਿਕਿਆ ਹੋਇਆ। ਅਗਰ ਬਾਹਰ ਹੋ ਜਾਂਦਾ ਨਾ ਜੀਓ ਨੂੰ ਕੋਈ ਰੱਖਣ ਨੂੰ ਤਿਆਰ ਹੈ, ਨਾ ਇਸ ਪਿੰਡ ਨੂੰ ਕੋਈ ਜਿਹੜਾ ਉਹ ਰੱਖਣ ਨੂੰ ਤਿਆਰ ਹੈ। ਇੱਕ ਤਾਂ ਇਹ ਦੌਲਤ ਹੈ ਪਰਮਾਤਮਾ ਨੇ ਦੇ ਕੇ ਭੇਜਿਆ, ਇੱਕ ਸਵਾਸਾਂ ਦੀ ਦੌਲਤ ਜਿਹੜੀ ਹੈ ਇਸ ਇਨਸਾਨ ਨੂੰ ਦੇ ਕੇ ਭੇਜਿਆ। ਹੁਣ ਇਹਨਾਂ ਦੇ ਨਾਲ ਇਸ ਧਰਤੀ ਤੇ ਕਰਨਾ ਹੈ ਵਪਾਰ, ਤੇ ਉਹ ਵਪਾਰ ਜਿਹੜਾ ਹੈ ਹੁਣ ਇਹ ਦੇਖਿਆ ਇਹ ਜਾਣਾ ਵੀ ਕਿੰਨੇ ਕਿੰਨੀ ਮਨੀ ਜਿਹੜੀ ਕਿਸ ਕੰਮ ਦੇ ਲਈ ਸਪੈਂਡ ਕਰ ਦਿੱਤੀ ਹੈ। ਇਹ ਜਿਹੜੇ ਸਵਾਸ, ਇਹ ਜਿਹੜਾ ਸਰੀਰ ਹੈ, ਇਹਦੀ ਐਨਰਜੀ, ਪਾਤਸ਼ਾਹ ਜੀ ਕਹਿੰਦੇ ਹੁਣ ਕਿਸ ਕਿਸ ਕੰਮ ਦੇ ਉੱਤੇ ਕੋਈ ਜ਼ਿਆਦਾ ਖਰਚ ਕਰਦਾ ਹੈ, ਪਾਤਸ਼ਾਹ ਜੀ ਕਹਿੰਦੇ ਇਹ ਦੇਖਿਆ ਜਾਣਾ। ਇਸ ਵਾਸਤੇ ਹਰ ਇਨਸਾਨ ਆਇਆ ਹੋਇਆ ਵਣਜਾਰਾ ਹੈ, ਵਪਾਰੀ ਹੈ, ਕੀ ਖੱਟ ਕੇ ਲਿਜਾਂਦਾ ਹੈ, ਕਿਤਨੀ ਆਮਦਨ ਜਿਹੜੀ ਹੈ ਉਹ ਪ੍ਰਾਪਤ ਕਰਦਾ ਹੈ, ਕਿ ਜਾਂ ਮੂਲ ਧਨ ਰਾਸ਼ੀ ਜਿਹੜੀ ਉਹਨੂੰ ਸਾਰੀ ਨੂੰ ਰੋੜ ਕੇ ਤੇ ਖਰਾਬ ਕਰਕੇ ਚਲਿਆ ਜਾਂਦਾ ਹੈ। ਵਣਜਾਰਾ ਲਫ਼ਜ਼ ਮਹਾਰਾਜ ਪਾਤਸ਼ਾਹ ਜੀ ਨੇ ਟੇਕ ਬਣਾ ਕੇ ਇਹ ਸ਼ਬਦ ਪਾਵਨ ਪਵਿੱਤਰ ਸ਼ਬਦ ਚਾਰ ਪਹਿਰਿਆਂ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ।
ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰ,
ਪਾਤਸ਼ਾਹ ਫਰਮਾਉਂਦੇ ਐ ਵਣਜਾਰੇ ਮੇਰੇ ਮਿੱਤਰਾਂ ਵਰਗੇ ਸਤ ਸੰਗੀ, ਜਦੋਂ ਤੇਰੀ ਜ਼ਿੰਦਗੀ ਰੂਪ ਰਾਤ ਦਾ ਪਹਿਲਾ ਪਹਿਰ ਜਿਹੜਾ ਹੈ ਉਹ ਸ਼ੁਰੂ ਹੋਇਆ,
ਹੁਕਮ ਪਇਆ ਗਰਭਾਸ,
ਉਦੋਂ ਤੂੰ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੁਕਮ ਪਇਆ ਗਰਭਾਸ, ਗਰਭ ਆਸ ਆਪਣੇ ਮਾਤਾ ਦੇ ਉਦਰ ਦੇ ਵਿੱਚ ਟਿਕ ਗਿਓ, ਤੇ ਪਾਤਸ਼ਾਹ ਕਹਿੰਦੇ ਤੇਰੀ ਉਮਰ ਉਦੋਂ ਤੋਂ ਸ਼ੁਰੂ ਹੋ ਗਈ ਹੈ, ਉਦੋਂ ਤੇਰੀ ਉਮਰ ਦਾ ਪਹਿਲਾ ਪੈਰ ਜਿਹੜਾ ਸ਼ੁਰੂ ਹੋ ਗਿਆ ਹੈ।
ਮੁਰਤ ਤਪ ਅੰਤਰ ਕਰੇ ਵਣਜਾਰਿਆ ਮਿੱਤਰ,
ਪਾਤਸ਼ਾਹ ਫਰਮਾਉਂਦੇ ਕਿ ਉਲਟਾ ਤੂੰ ਲਟਕਿਆ ਹੋਇਆ ਉਦੋਂ ਮਾਤਾ ਦੇ ਪੇਟ ਵਿੱਚ ਤਪ ਕਰੇ, ਉਦੋਂ ਭਗਤੀ ਕਰ ਰਿਹਾ ਹੁੰਦਾ ਹੈ ਇਹ ਵਣਜਾਰੇ ਮੇਰੇ ਮਿੱਤਰ,
ਅਰਦਾਸ
ਜਿਹੜਾ ਕੁੱਲ ਖੰਡਾਂ ਬ੍ਰਹਿਮੰਡਾਂ ਦਾ ਖਸਮ ਹੈ, ਮਾਲਕ ਹੈ, ਪਰਮਾਤਮਾ ਹੈ, ਉਹਦੇ ਅੱਗੇ ਤੂੰ ਅਰਦਾਸਾਂ ਕਰ ਰਿਹਾ ਹੁੰਦਾ ਹੈ ਅਤੇ ਉਹਦੇ ਨਾਲ ਕੁਝ ਇਕਰਾਰ ਵੀ ਕਰਦਾ ਹੈ, ਉਹਦੇ ਨਾਲ ਕੁਝ ਵਾਅਦੇ ਵੀ ਕਰਦਾ ਹੈ ਕਿ ਇਹ ਮਾਲਕ ਪਰਮਾਤਮਾ ਅਗਰ ਤੂੰ ਮੈਨੂੰ ਜ਼ਿੰਦਗੀ ਬਖਸ਼ੇਗਾ ਮੈਂ ਤੈਨੂੰ ਯਾਦ ਰੱਖਾਂਗਾ, ਯਾਦ ਰੱਖਾਂਗਾ। ਇਹ ਕੌਲ ਕਰਾਰ, ਇਹ ਬੜੇ ਹੀ ਪ੍ਰੋਮਿਸ ਧਰਮ ਦਾ ਫਲਸਫਾ, ਇਹ ਕਹਿੰਦਾ ਕਿ ਇਹ ਇਨਸਾਨ ਬੜੇ ਵਾਅਦੇ ਅਕਾਲ ਪੁਰਖ ਦੇ ਨਾਲ ਕਰਦਾ। ਤਾਂ ਹੀ ਜਿੱਥੇ ਪ੍ਰਭੂ ਦੇ ਪਿਆਰਿਆਂ ਦੀ ਗੱਲ ਗੁਰਬਾਣੀ ਵਿੱਚ ਆਉਂਦੀ ਹੈ, ਇੱਕ ਜਗ੍ਹਾ ਤੇ ਮਹਾਰਾਜ ਇਹ ਵੀ ਜ਼ਿਕਰ ਕਰਦੇ ਕਹਿੰਦੇ ਆ ਕਿ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕਰਾਂ ਹੁੰਦੇ ਕੌਲ ਕਰਾਰ ਕੀਤੇ ਹੋਏ, ਭਾਵ ਵਾਅਦੇ ਕੀਤੇ ਹੋਏ। ਗੁਰਮੁਖਾਂ ਨੇ ਪਰਮਾਤਮਾ ਨਾਲ ਕੀਤੇ ਹੋਏ ਵਾਅਦਿਆਂ ਨੂੰ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦਾ ਚਿੰਤਨ ਕੀਤਾ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਕਿ ਖਸਮ ਸੇਤੀ ਅਰਦਾਸ, ਉਸ ਮਾਲਕ ਖਸਮ ਦੇ ਅੱਗੇ ਤੂੰ ਅਰਦਾਸਾਂ ਕਰਦਾ ਸੀ,
ਖਸਮ ਸੇਤੀ ਅਰਦਾਸ ਵਖਾਣ,
ਉਸ ਸ੍ਰਿਸ਼ਟੀ ਦੇ ਖਸਮ ਮਾਲਕ ਦੇ ਅੱਗੇ ਤੂੰ ਅਰਦਾਸਾਂ ਬਾਰ ਬਾਰ ਕਰਦਾ ਸੈ,
ਉਰਦ ਧਿਆਨ ਲਿਵ ਲੱਗ,
ਤੇ ਨਾਲੇ ਤੂੰ ਉਰਦ ਉਲਟਾ ਸੈ, ਮੁੱਖ ਤੇਰਾ ਥੱਲੇ ਪਾਸੇ ਨੂੰ ਸੀ, ਪੈਰ ਉੱਪਰ ਨੂੰ ਸੀ, ਪਰ ਇਤਨੀ ਵੱਡੀ ਬਖਸ਼ਿਸ਼ ਸੀ ਕਿ ਰੱਬ ਦੇ ਚਰਨਾਂ ਵਿੱਚ ਧਿਆਨ ਲੱਗਾ ਹੋਇਆ ਸੀ।
ਮਰ ਯਾਦ ਆਇਆ ਕਲ ਭੀਤਰ,
ਇਸ ਕਲਯੁਗ ਦੇ ਸਮੇਂ ਚ ਪਾਤਸ਼ਾਹ ਜੀ ਕਹਿੰਦੇ ਤੂੰ ਜਨਮ ਲਿਆ, ਤੇ ਜਦੋਂ ਜਨਮ ਲਿਆ ਉਦੋਂ ਨਗਨ ਹੀ ਆਇਆ ਸੈ, ਉਦੋਂ ਨਾ ਤਾਂ ਪਾਤਸ਼ਾਹ ਜੀ ਕਹਿੰਦੇ ਹੈ ਕਿ ਜਿਹੜੇ ਦੌਲਤ ਰੂਪ ਜਿਹੜਾ ਕੁਝ ਲਿਆਂਦਾ ਤੇ ਨਾ ਹੀ ਸਰੀਰ ਦੇ ਉੱਪਰ ਕੋਈ ਕੱਪੜਾ ਸੀ, ਇਸ ਲਈ ਨਾ ਮਰਯਾਦ ਕੋਈ ਨੰਗਾ ਹੋ ਕੇ ਫਿਰੇ। ਆਮ ਕਿਹਾ ਜਾਂਦਾ ਨਾ ਕਿ ਬੇਮਰਯਾਦੀ ਬੇਮਰਯਾਦਗਾ ਹੋ ਕੇ ਤੂੰ ਤੁਰਿਆ ਫਿਰਦਾ, ਇਹ ਲਫ਼ਜ਼ ਇਸ ਢੰਗ ਦੇ ਨਾਲ ਮਹਾਰਾਜ ਨੇ ਵਰਤਿਆ। ਪਾਤਸ਼ਾਹ ਕਹਿੰਦੇ ਨਗਨ ਹੀ ਇਸ ਦੁਨੀਆਂ ਦੇ ਉੱਤੇ ਇਹ ਜੀਵ ਆਇਆ,
ਮਾਹੜ ਜਾਸੀ ਨਾਗਾ,
ਤੇ ਜਦੋਂ ਦੁਨੀਆਂ ਤੋਂ ਜਾਂਦਾ ਹੈ ਪਾਤਸ਼ਾਹ ਕਹਿੰਦੇ ਉਦੋਂ ਕੱਪੜੇ ਤਾਂ ਭਾਵੇਂ ਪਾਏ ਹੁੰਦੇ ਲੇਕਿਨ ਕਰੋੜਾਂ ਦੀ ਜਾਇਦਾਦ ਦਾ ਮਾਲਕ ਵੀ ਜਿਹੜਾ ਉਹ ਨਗਨ ਹੀ ਜਾਂਦਾ ਹੈ, ਖਾਲੀ ਹੀ ਜਾਂਦਾ ਹੈ ਇਸ ਦੁਨੀਆਂ ਤੋਂ।
ਜੈਸੀ ਕਲਮ ਬੁੜੀ ਹੈ ਮਸਤਕ,
ਹੁਣ ਪਾਤਸ਼ਾਹ ਫਰਮਾਉਂਦੇ ਕਿ ਮਾਤਾ ਦੇ ਉਧਰ ਵਿੱਚ ਅਜੇ ਬੱਚਾ ਪਲ ਰਿਹਾ ਹੈ ਤੇ ਉਹਦੇ ਮੱਥੇ ਦੇ ਵਿੱਚ ਜੋ ਉਹਨੇ ਪਿੱਛੇ ਜਨਮ ਭੋਗੇ ਹੈ ਉਹਨਾਂ ਜਨਮਾਂ ਦੇ ਪੁੰਨ ਤੇ ਇੱਕ ਪਾਸੇ ਪਾਪ ਉਹ ਲਿਸਟ ਬਣਾ ਲੈਂਦਾ ਧਰਮ ਰਾਜ, ਜੋ ਬਕਾਇਆ ਬਚਦਾ ਹੈ ਉਹਦੇ ਮੱਥੇ ਦੇ ਵਿੱਚ ਲਿਖ ਦਿੰਦਾ ਹੈ ਕਿ ਹੁਣ ਤੇਰਾ ਅਗਲਾ ਜਿਹੜਾ ਜਨਮ ਉਹ ਸ਼ੁਰੂ ਹੋ ਗਿਆ। ਜਿਹਦੇ ਪੁੰਨ ਬਚੇ ਹੁੰਦੇ ਆ ਉਹ ਪੁੰਨ ਮਸਤਕ ਵਿੱਚ ਲਿਖ ਦਿੱਤੇ ਜਾਂਦੇ, ਜਿਹਦੇ ਪਾਪ ਬਚੇ ਹੁੰਦੇ ਉਹ ਪਾਪ ਲਿਖ ਦਿੱਤੇ ਜਾਂਦੇ ਹੈ। ਸਤਿਗੁਰੂ ਨਾਨਕ ਸਾਹਿਬ ਫਰਮਾ ਰਹੇ ਜਿਸ ਤਰ੍ਹਾਂ ਦੀ ਕਲਮ ਮੱਥੇ ਦੇ ਵਿੱਚ ਚਲਾਈ ਹੋਈ ਹੈ
ਪਾਸ
ਉਹ ਹੀ ਜਾਇਦਾਦ ਅਸਲੀ ਹੈ ਇਸ ਜੀਵ ਦੇ ਕੋਲ।
ਨਾਨਕ ਪ੍ਰਾਣੀ ਪਹਿਲੇ ਪਹਿਰੇ
ਕਹਿੰਦੇ ਹਨ ਧੰਨ ਗੁਰੂ ਨਾਨਕ ਸਾਹਿਬ ਕਿ ਇਹ ਪ੍ਰਾਣੀ ਤੇਰੀ ਜ਼ਿੰਦਗੀ ਰੂਪ ਰਾਤ ਦਾ ਪਹਿਲੇ ਪਹਿਰ
ਹੁਕਮ ਪਾਇਆ ਗਰਭ ਆਸ
ਉਦੋਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੂੰ ਗਰਭ ਆਸ ਗਰਭ ਦੇ ਵਿੱਚ ਜਿਹੜਾ ਇਸ ਪ੍ਰਕਾਰ ਅਸਥਿਤ ਹੋਇਆ। ਪਾਤਸ਼ਾਹ ਜੀ ਕਹਿੰਦੇ ਤੇਰੀ ਉਮਰ ਰੂਪ ਰਾਤ ਦਾ ਪਹਿਲਾ ਪਹਿਰ ਹੈ।
ਜੈ ਪਹਿਰੇ ਰੈਣ ਕੈ ਵਣਜਾਰਿਆ ਮਿੱਤਰ
ਐ ਵਪਾਰ ਕਰਨ ਆਏ ਹੋਏ ਵਣਜਾਰੇ ਤੇ ਐ ਸਤਸੰਗੀ ਮਿੱਤਰ ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਤੇਰੀ ਜ਼ਿੰਦਗੀ ਰੂਪ ਰਾਤ ਦਾ ਜਦੋਂ ਦੂਜਾ ਪਹਿਰ ਸ਼ੁਰੂ ਹੋਇਆ
ਵਿਸਰ ਗਿਆ ਧਿਆਨ
ਉਦੋਂ ਤੇਰਾ ਜਨਮ ਹੋ ਗਿਆ ਤੇ ਰੱਬ ਦੇ ਨਾਲ ਜਿਹੜਾ ਧਿਆਨ ਜੁੜਿਆ ਸੀਗਾ ਉਹ ਤੇਰੀ ਯਾਦ ਦੇ ਵਿੱਚੋਂ ਧਿਆਨ ਦੇ ਵਿੱਚੋਂ ਰੱਬ ਤੈਨੂੰ ਵਿਸਰ ਗਿਆ ਭੁੱਲ ਗਿਆ।
ਹੱਥ ਨਚਾਈਐ ਵਣਜਾਰਿਆ ਮਿੱਤਰ
ਐ ਵਣਜਾਰਿਆ ਐ ਸਤਸੰਗੀ ਪਿਆਰੇ ਮਿੱਤਰ ਜਦੋਂ ਤੇਰਾ ਜਨਮ ਹੋਇਆ ਲੇਕਿਨ ਘਰ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਲੇਕਿਨ ਉਧਰ ਤੇਰਾ ਰੱਬ ਦੇ ਨਾਲੋਂ ਧਿਆਨ ਵਿਸਰ ਗਿਆ। ਹੱਥੋਂ ਹੱਥ ਨਚਾਈਐ ਪਰਿਵਾਰ ਦੇ ਜੀ ਇੱਕ ਦੇ ਕੋਲੋਂ ਦੂਸਰਾ ਚੁੱਕਦਾ ਦੂਸਰੇ ਕੋਲੋਂ ਤੀਸਰਾ ਚੁੱਕਦਾ ਹੈ ਹੱਥਾਂ ਹੱਥਾਂ ਦੇ ਉੱਪਰ ਹੀ ਤੈਨੂੰ ਖਡਾਈ ਜਾਂਦੇ ਹਨ ਇੰਨਾ ਚਾਹ ਹੈ ਘਰ ਵਿੱਚ। ਜਿਸ ਤਰ੍ਹਾਂ ਯਸ਼ੋਦਾ ਮਾਤਾ ਦੇ ਗ੍ਰਹਿ ਵਿਖੇ ਕਾਨ ਕ੍ਰਿਸ਼ਨ ਦੀ ਜਿਹੜੀ ਹੈ ਪਰਵਿਸ਼ ਹੋ ਰਹੀ ਸੀ ਚਾਹ ਦੇ ਨਾਲ ਇਵੇਂ ਹਰੇਕ ਬੱਚਾ ਆਪਣੇ ਮਾਪਿਆਂ ਦੇ ਘਰ ਕਾਨ ਕ੍ਰਿਸ਼ਨ ਹੀ ਹੁੰਦਾ। ਪਾਤਸ਼ਾਹ ਜੀ ਕਹਿੰਦੇ ਜਿਉਂ ਜਸਦਾ ਘਰ ਕਾਨ ਜਿਸ ਤਰ੍ਹਾਂ ਯਸ਼ੋਦਾ ਮਾਤਾ ਦੇ ਗ੍ਰਹਿ ਵਿਖੇ ਕਾਨ ਜੀ ਪਲ ਰਹੇ ਹਨ।
ਹੱਥੋਂ ਹੱਥ ਨਚਾਈਐ ਪ੍ਰਾਣੀ
ਐ ਪ੍ਰਾਣਾ ਧਾਰੀ ਜੀਵ ਜਦੋਂ ਤੈਨੂੰ ਹੱਥੋਂ ਹੱਥ ਇੱਕ ਦੇ ਹੱਥਾਂ ਤੋਂ ਦੂਸਰਾ ਰਿਸ਼ਤੇਦਾਰ ਆਇਆ ਚੁੱਕ ਲੈਂਦਾ ਦੂਸਰੀ ਗਵਾਂਢਣ ਆ ਕੇ ਚੁੱਕ ਲੈਂਦੀ ਮਾਂ ਫਿਰ ਚੁੱਕ ਲੈਂਦੀ ਹੈ ਜਦੋਂ ਤੈਨੂੰ ਹੱਥਾਂ ਹੱਥਾਂ ਦੇ ਵਿੱਚ ਹੀ ਜਿਹੜਾ ਹੈ ਨਚਾਇਆ ਜਾਂਦਾ ਖਡਾਇਆ ਜਾਂਦਾ ਹੈ।
ਸੁੱਤ ਮੇਰਾ
ਜਦੋਂ ਕਾਫੀ ਦੇਰ ਹੋ ਗਈ ਹੋਵੇ ਮਾਂ ਕੋਲੋਂ ਬੱਚਾ ਲਏ ਨੂੰ ਤੇ ਮਾਂ ਫਿਰ ਆਵਾਜ਼ ਮਾਰ ਕੇ ਕਹਿੰਦੀ ਲਿਆਓ ਮੇਰਾ ਪੁੱਤ ਲਿਆਓ ਮੇਰਾ ਬੱਚਾ ਇਹ ਮੇਰਾ ਬੱਚਾ ਹੈ ਇੰਨੇ ਦਾਅਵੇ ਦੇ ਨਾਲ ਮਾਂ ਕਹਿੰਦੀ ਹੈ।
ਚੇਤ ਅਚੇਤ ਮੂੜ ਮਨ ਮੇਰੇ
ਸਤਿਗੁਰੂ ਮਹਾਰਾਜ ਫਿਰ ਵੈਰਾਗਮਈ ਉਪਦੇਸ਼ ਦ੍ਰਿੜ ਕਰਾਉਂਦੇ ਕਹਿੰਦੇ ਐ ਮਾਂ ਤੂੰ ਵੀ ਚੇਤੇ ਕਰ ਰੱਬ ਨੂੰ ਤੇ ਇਸ ਗੱਲ ਨੂੰ ਚੇਤੇ ਕਰ ਵੀ ਇਹ ਬੱਚਾ ਅਸਲ ਵਿੱਚ ਤੇਰਾ ਨਹੀਂ ਹੈ
ਅੰਤ ਨਹੀਂ ਕਛ ਤੇਰਾ
ਤੇਰਾ ਅੰਤ ਨੂੰ ਕੁਛ ਵੀ ਨਹੀਂ ਹੈ ਇਹ ਤਾਂ ਤੈਨੂੰ ਇਸ ਪ੍ਰਕਾਰ ਪ੍ਰਭੂ ਨੇ ਡਿਊਟੀ ਦਿੱਤੀ ਹੈ ਪਰਮੇਸ਼ਰ ਦੀ ਸਾਰੀ ਪ੍ਰਕਿਰਤੀ ਹੈ ਤੇ ਜਿਸ ਤਰ੍ਹਾਂ ਦੇ ਐ ਮਾਂ ਤੇਰੇ ਕਰਮ ਸੀ ਪਿਛਲੇ ਜਨਮਾਂ ਦੇ ਤੇ ਤੇਰੀ ਮਸਤਕ ਦੇ ਵਿੱਚ ਜੋ ਬਕਾਇਆ ਰਾਸ਼ੀ ਲਿਖੀ ਸੀ ਉਸੇ ਤਰ੍ਹਾਂ ਦੀ ਜਿਹੜੇ ਬੱਚੇ ਦੇ ਮੱਥੇ ਦੇ ਵਿੱਚ ਬਕਾਇਆ ਰਾਸ਼ੀ ਲਿਖੀ ਸੀ ਉਹ ਜਿਹੜੀ ਮੇਲ ਨੂੰ ਮੇਲ ਖਾ ਗਈ ਹੈ ਉਹਨੂੰ ਮਾਂ ਤੇ ਪੁੱਤ ਬਣਾ ਦਿੱਤਾ ਹੈ ਪਰਮਾਤਮਾ ਨੇ। ਜੇ ਕੋਈ ਭਗਤੀ ਭਾਵ ਵਾਲਾ ਜੀਵ ਹੈ ਤੇ ਉਹਦੇ ਲਈ ਭਗਤੀ ਭਾਵ ਵਾਲੀ ਮਾਂ ਦੀ ਕੁੱਖ ਵਿੱਚ ਉਹਨੂੰ ਭੇਜ ਦਿੱਤਾ ਹੈ ਇਸ ਲਈ ਇਹ ਰੱਬ ਦਾ ਸਿਸਟਮ ਚੱਲ ਰਿਹਾ। ਐ ਮਾਂ ਤੂੰ ਰੱਬ ਨੂੰ ਚੇਤੇ ਕਰ ਅੰਤ ਨਹੀਂ ਕਿਛ ਤੇਰਾ ਇੰਨੇ ਮੋਹ ਦੇ ਵਿੱਚ ਨਾ ਆਉਣਾ ਕਰ ਆਪਣੀ ਡਿਊਟੀ ਸਮਝਦੇ ਆਇਆ ਇਹਦੀ ਪਰਵਰਿਸ਼ ਕਰ।
ਰਚ ਰਚਿਆ ਤਿਸ ਹੈ ਨਾ ਜਾਣਾ
ਜਿਸਨੇ ਇਸ ਦੀ ਰਚਨਾ ਕੀਤੀ ਹੈ ਐ ਮਾਂ ਇਹ ਪਰਮਾਤਮਾ ਨੇ ਰਚਨਾ ਕੀਤੀ ਸੋਹਣੇ ਹੱਥ ਸੋਹਣਾ ਨੱਕ ਸੋਹਣੀਆਂ ਅੱਖੀਆਂ ਚੱਲਦੀ ਜ਼ੁਬਾਨ ਸੁਣਦੇ ਹੋਏ ਕੰਨ ਇਹ ਸਾਰੀ ਰਚਨਾ ਤਾਂ ਰੱਬ ਨੇ ਕੀਤੀ ਏ ਉਹਦੀ ਰਿਸਪੋਂਸੀਬਿਲਟੀ ਸੀ ਭਾਵੇਂ ਕੁੱਖ ਤੇਰੀ ਵਰਤੀ ਗਈ ਹੈ ਪਰ ਕਿਰਪਾ ਰੱਬ ਨੇ ਕਰਕੇ ਇਹਦਾ ਸੋਹਣਾ ਸੁੰਦਰ ਸਰੀਰ ਘੜਿਆ ਹੈ ਜਿਹਨਾਂ ਰਚ ਰਚਿਆ ਤਿਸੇ ਨਾ ਜਾਣੈ ਪਰ ਐ ਮਾਂ ਤੂੰ ਉਹਨੂੰ ਚੇਤੇ ਨਹੀਂ ਕਰਦੀ ਉਹਨੂੰ ਤੂੰ ਜਾਣਦੀ ਨਹੀਂ ਹੈ ਕਹਿੰਦੀ ਐ ਮੇਰਾ ਪੁੱਤ ਹੈ
ਮਨ ਭੀਤਰ ਧਰ ਗਿਆਨ
ਇਸ ਲਈ ਐ ਮਾਂ ਮਨ ਭੀਤਰ ਧਰ ਗਿਆਨ ਆਪਣੇ ਮਨ ਦੇ ਵਿੱਚ ਇਸ ਗਿਆਨ ਨੂੰ ਧਾਰਨ ਕਰ
ਨਾਨਕ ਪ੍ਰਾਣੀ ਦੂਜਾ ਪਹਿਰੇ
ਕਹਿੰਦੇ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਕਿ ਐ ਪ੍ਰਾਣਾ ਧਾਰੀ ਜੀਵ ਤੇਰੀ ਜ਼ਿੰਦਗੀ ਦੇ ਦੂਜੇ ਪਹਿਰ ਵਿੱਚ
ਵਿਸਰ ਗਿਆ ਧਿਆਨ
ਉਦੋਂ ਤੇਰਾ ਧਿਆਨ ਨਿਰੰਕਾਰ ਦੇ ਨਾਲੋਂ ਵਿਸਰ ਗਿਆ ਤੈਨੂੰ ਰੱਬ ਭੁੱਲ ਗਿਆ
ਜੈ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ
ਜ਼ਿੰਦਗੀ ਰੂਪ ਰਾਤ ਦੇ ਸੋ ਤੀਸਰੇ ਪਹਿਰ ਦੇ ਵਿੱਚ ਐ ਵਣਜ ਕਰਨ ਆਏ ਹੋਏ ਵਪਾਰੀ ਮਿੱਤਰਾ
ਮਨ ਜੋਬਨ ਸੋ ਚਿੱਤ
ਤੇਰਾ ਜਿਹੜਾ ਚਿੱਤ ਸੀ ਉਹ ਇੱਕ ਧਨ ਦੇ ਵਿੱਚ ਜੁੜ ਗਿਆ ਤੇ ਇੱਕ ਜੋਬਨ ਜਵਾਨੀ ਦੇ ਵਿੱਚ ਜੁੜ ਗਿਆ
ਹਰ ਕਾ ਨਾਮ ਨਾ ਚਿੱਤ ਹੀ ਵਣ ਜਾ ਰਿਹਾ
ਉਦੋਂ ਸਰੀਰ ਵਿੱਚ ਬੜੀ ਤਾਕਤ ਸੀ ਤੇ ਐ ਵਣ ਜਾ ਰਿਹਾ ਮਿੱਤਰ ਫਿਕਰਾ ਉਦੋਂ ਤੂੰ ਰੱਬ ਦਾ ਇਸ ਪ੍ਰਕਾਰ ਜਿਹੜਾ ਨਾਮ ਹੈ ਉਹਨੂੰ ਚੇਤੇ ਨਹੀਂ ਕਰਦਾ।
ਬੰਦਾ ਛੁੱਟ ਹੈ ਜਿੱਤ,
ਜਿਸ ਨਾਮ ਦੀ ਕਿਰਪਾ ਦੇ ਨਾਲ ਅਗਰ ਤੂੰ ਧਰਮ ਰਾਜ ਦੀ ਕਚਹਿਰੀ ਵਿੱਚ ਬੱਝ ਗਿਆ ਤੇ ਜੇ ਨਾਮ ਜਪਿਆ ਹੋਏਗਾ ਤੇ ਉਸ ਨਾਮ ਦੀ ਕਿਰਪਾ ਦੇ ਨਾਲ ਤੂੰ ਛੁੱਟ ਜਾਣਾ ਹੈ। ਬੰਦਾ ਛੁੱਟ ਹੈ ਜਿੱਤ,
ਹਰ ਕਾ ਨਾਮ ਨਾ ਚੇਤਾ ਪ੍ਰਾਣੀ।
ਐ ਪ੍ਰਾਣਾ ਧਾਰੀ ਜੀਵ, ਵਾਹਿਗੁਰੂ ਪਰਮੇਸ਼ਰ ਦਾ ਨਾਮ ਤਾਂ ਤੂੰ ਚੇਤੇ ਕਰਨਾ ਛੱਡ ਦਿੱਤਾ ਤੇ ਧਨ ਤੇ ਜੋਬਨ ਵਿੱਚ ਚਿੱਤ ਜੋੜ ਲਿਆ।
ਬਿਲਕੁਲ ਭਇਆ ਸੰਗ ਮਾਇਆ,
ਮਾਇਆ ਨੇ ਤੇਰੇ ਦਿਮਾਗ ਦੇ ਉੱਪਰ ਇੰਨਾ ਅਸਰ ਪਾ ਦਿੱਤਾ ਤੇ ਤੂੰ ਬੇਅਕਲ ਹੋ ਗਿਆ। ਬਿਲਕੁਲ ਭਇਆ ਸੰਗ ਮਾਇਆ, ਮਾਇਆ ਦੇ ਇਸ ਪ੍ਰਕਾਰ ਸ਼ਾਂ ਦਾ ਸਦਕਾ, ਮਾਇਆ ਦੇ ਪ੍ਰਭਾਵ ਦੇ ਨਾਲ ਤੂੰ ਅਸਤ ਵਿਅਸਤ, ਤੇਰਾ ਇਸ ਪ੍ਰਕਾਰ ਦਿਮਾਗ ਹੋ ਗਿਆ, ਬੇਅਕਲ ਹੋ ਗਿਆ।
ਮਨ ਸੋ ਰਤਾ ਜੋ ਬਨ ਮਤਾ,
ਧਨ ਦੇ ਨਾਲ ਹੀ ਤੇਰਾ ਦਿਮਾਗ ਜਿਹੜਾ ਉਹ ਰੰਗਿਆ ਗਿਆ ਤੇ ਜੋਬਨ ਦੇ ਵਿੱਚ ਤੂੰ ਮਸਤ ਹੋ ਗਿਆ, ਜਵਾਨੀ ਦੇ ਵਿੱਚ।
ਪਹਿਲਾ ਜਨਮ ਗਵਾਇਆ,
ਜਦੋਂ ਰੱਬ ਨੂੰ ਨਹੀਂ ਚੇਤੇ ਕੀਤਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਫਿਰ ਤਾਂ ਸਾਰਾ ਜਨਮ ਹੀ ਵਿਅਰਥ ਗਵਾ ਲਿਆ।
ਕਰਮ ਸੇਤੀ ਵਾਪਾਰ ਨਾ ਕੀਤੋ,
ਜਿਹੜੇ ਪੈਗੰਬਰਾਂ ਅਵਤਾਰਾਂ ਨੇ ਧਰਮ ਚਲਾਏ ਨੇ ਉਹਨਾਂ ਦੀਆਂ ਦੱਸੀਆਂ ਮਰਿਆਦਾ ਦੇ ਅਨੁਸਾਰ ਜਦੋਂ ਤੂੰ ਧਰਮ ਸੇਤੀ ਵਪਾਰ ਨਾ ਕੀਤੋ, ਜਿਹੜਾ ਵਪਾਰ ਇਸ ਦੁਨੀਆਂ ਤੇ ਕਰਨ ਤੂੰ ਆਇਆ ਸੀ ਪਰਮਾਤਮਾ ਤੋਂ ਰਾਸ਼ੀ ਲੈ ਕੇ ਸਵਾਸਾਂ ਦੀ, ਸਰੀਰ ਦੀ, ਜੀਓ ਤੇ ਪਿੰਡ ਸਰੀਰ ਦੇ ਮਿਲਾਪ ਦੀ, ਪਾਤਸ਼ਾਹ ਜੀ ਕਹਿੰਦੇ ਉਹ ਧਰਮ ਦੇ ਨਾਲ ਉਹ ਵਪਾਰ ਕਰਨਾ ਸੀ, ਧਰਮ ਦੀ ਛਾਂ ਦੇ ਹੇਠ ਧਰਮ ਦੇ ਗਿਆਨ ਨੂੰ ਲੈ ਕੇ ਉਹ ਤੂੰ ਐ ਪ੍ਰਾਣੀ ਕੀਤਾ ਨਾ।
ਕਰਮ ਨਾ ਕੀਤੋ ਮਿੱਤਰ,
ਆਪਣਿਆਂ ਕਰਮਾਂ ਨੂੰ ਮਿੱਤਰ ਨਹੀਂ ਤੂੰ ਬਣਾਇਆ। ਦੁਨੀਆਂ ਦੇ ਉੱਤੇ ਮਿੱਤਰ ਤਾਂ ਬੜੇ ਬਣਾਏ ਵੀ ਮੇਰੇ ਕੰਮ ਆਉਣਗੇ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੀ ਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਹੋ ਬੀਚੈ ਅਟਕਿਓ ਚੀਤ। ਤੁਰਿਆ ਸੈ ਤੂੰ ਰੱਬ ਦੇ ਘਰੋਂ ਵੀ ਫਿਰ ਆ ਕੇ ਰੱਬ ਨੂੰ ਹੀ ਆ ਕੇ ਮਿਲਾਂਗਾ, ਪਰ ਤੇਰਾ ਰਸਤੇ ਦੇ ਵਿੱਚ ਹੀ ਲੋਕਾਂ ਦੇ ਮਿੱਤਰਾਂ ਦੇ ਨਾਲ ਹੀ ਤੇਰਾ ਮਨ ਜਿਹੜਾ ਉਹ ਅਟਕ ਗਿਆ। ਪਾਤਸ਼ਾਹ ਕਹਿੰਦੇ ਕਰਮਾਂ ਨੂੰ ਮਿੱਤ ਬਣਾਉਣਾ ਸੀ, ਇਹਨਾਂ ਕਰਮਾਂ ਨੇ ਜਿਹੜਾ ਪ੍ਰਲੋਕ ਦੇ ਵਿੱਚ ਨਾਲ ਜਾਣਾ ਹੈ। ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਕਰਮਾਂ ਨੂੰ ਮਿੱਤਰ ਬਣਾਉਣਾ ਸੀਗਾ।
ਓ ਨਾਨਕ ਤੀਜਾ ਪਹਿਰ ਪ੍ਰਾਣੀ,
ਕਹਿੰਦੇ ਹਨ ਸਤਿਗੁਰੂ ਨਾਨਕ ਸਾਹਿਬ ਕਿ ਪ੍ਰਾਣਾ ਧਾਰੀ ਜੀਵ ਤੇਰੀ ਜ਼ਿੰਦਗੀ ਦੇ ਤੀਜੇ ਪਹਿਰ ਦੇ ਵਿੱਚ
ਧਨ ਜੋ ਬਨਸੋ ਚਿੱਤ,
ਤੇਰਾ ਤਾਂ ਚਿੱਤ ਜਿਹੜਾ ਉਹ ਧਨ ਵਿੱਚ ਜੁੜਿਆ ਰਿਹਾ ਤੇ ਇੱਕ ਜੋਬਨ ਜਵਾਨੀ ਦੇ ਵਿੱਚ ਹੀ ਚਿੱਤ ਜਿਹੜਾ ਉਹ ਜੁੜਿਆ ਰਿਹਾ ਤੇ ਤੀਜਾ ਪਹਿਰ ਵੀ ਜਿਹੜਾ ਜ਼ਿੰਦਗੀ ਦਾ ਲੰਘ ਗਿਆ, 75% ਉਮਰ ਜਿਹੜੀ ਉਹ ਲੰਘ ਗਈ।
ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰ,
ਐ ਵਣਜ ਕਰਨ ਆਏ ਹੋਏ ਵਣਜਾਰੇ ਮਿੱਤਰ, ਜਦੋਂ ਤੇਰੀ ਜ਼ਿੰਦਗੀ ਦਾ ਚੌਥਾ ਪਹਿਰ ਸ਼ੁਰੂ ਹੋਇਆ ਹੈ।
ਲਾਵੀ ਆਇਆ ਖੇਤ,
ਪਾਤਸ਼ਾਹ ਕਹਿੰਦੇ ਉਦੋਂ ਤਾਂ ਬੁਢਾਪਾ ਨੇੜੇ ਆ ਗਿਆ ਤੇ ਪਾਤਸ਼ਾਹ ਫਰਮਾਉਂਦੇ ਕਿ ਖੇਤ ਜਿਹੜਾ ਹੈ, ਜਦੋਂ ਪੰਜਾਬ ਦੀ ਆਪਣੀ ਭਾਸ਼ਾ ਜਿਹੜੀ ਨਾ ਪੰਜਾਬੀ ਭਾਸ਼ਾ, ਇਹਦਾ ਬਹੁਤ ਜ਼ਿਕਰ ਹੈ ਗੁਰਬਾਣੀ ਵਿੱਚ ਕਈ ਠੇਠ ਲਫ਼ਜ਼ਾਂ ਦਾ। ਕਣਕ ਨੂੰ ਬਜ਼ੁਰਗ ਜਾਣਦੇ ਨੇ, ਜਦੋਂ ਕਣਕ ਪੱਕ ਜਾਂਦੀ ਹੈ ਤੇ ਜਦੋਂ ਪਿੰਡ ਵਿੱਚ ਜਾ ਕੇ ਤੇ ਵੱਢਣ ਵਾਲਿਆਂ ਨੂੰ ਆਖਣ ਜਾਈਦਾ ਤੇ ਉਹ ਜਿਹੜੇ ਵੱਢਣ ਵਾਲੇ ਭਾਈ ਹੁੰਦੇ ਆ ਉਹਨਾਂ ਦਾ ਨਾਮ ਹੁੰਦਾ ਲਾਵੇ। ਲਾਵੇ ਵੀ ਅਸੀਂ ਲਾਵਿਆਂ ਨੂੰ ਆਖ ਆਏ ਹਾਂ ਕਣਕ ਪੱਕ ਗਈ ਹੋਈ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੰਸਾਰਿਕ ਖੇਤ ਹੈ, ਇਹ ਹੁਣ ਜਿਹੜਾ ਖੇਤ ਪੱਕ ਗਿਆ ਹੈ ਇਹਦੇ ਵਿੱਚ ਨਿੱਕੀਆਂ ਨਿੱਕੀਆਂ ਕਿਆਰੀਆਂ ਰੂਪ ਮਹਾਰਾਜ ਨੇ ਘਰ ਬਣਾਏ ਹੈ, ਬੂਟਿਆਂ ਰੂਪ ਇਹਦੇ ਵਿੱਚ ਜਿਹੜੇ ਜੀਵ ਹਨ। ਪਾਤਸ਼ਾਹ ਜੀ ਕਹਿੰਦੇ ਚੌਥਾ ਪਹਿਰ ਜਦੋਂ ਸ਼ੁਰੂ ਹੋਇਆ ਲਾਵੀ ਆਇਆ ਖੇਤ, ਹੁਣ ਤਾਂ ਇਹ ਫਸਲ ਕੱਟਣ ਦੇ ਨੇੜੇ ਤੇੜੇ ਆ ਗਈ ਹੈ।
ਜਾਂ ਪਕੜ ਚਲਾਇਆ ਵਣਜਾਰਿਆ ਮਿੱਤਰ,
ਇਹ ਵਣਜ ਕਰਨ ਆਏ ਹੋਏ ਪ੍ਰਾਣਾ ਧਾਰੀ ਮਿੱਤਰਾ, ਪਾਤਸ਼ਾਹ ਜੀ ਕਹਿੰਦੇ ਜਦੋਂ ਜਮਾਂ ਨੇ ਆ ਕੇ ਤੇ ਤੈਨੂੰ ਪਕੜ ਕੇ ਤੇ ਆਪਣੇ ਅੱਗੇ ਅੱਗੇ ਚਲਾ ਲਿਆ, ਭਈ ਤੂੰ ਅੱਗੇ ਤੁਰ ਅਸੀਂ ਤੇਰੇ ਪਿੱਛੇ ਤੁਰਦੇ, ਹੁਣ ਤੂੰ ਵਾਪਸ ਨਹੀਂ ਜਾ ਸਕਦਾ।
ਕਿਸੇ ਨਾ ਮਿਲਿਆ ਭੇਤ,
ਕਿਸੇ ਆਂਢੀ ਗੁਆਂਢੀ ਨੂੰ ਕਿਸੇ ਪਰਿਵਾਰ ਦੇ ਜੀ ਨੂੰ ਭੇਤ ਨਾ ਮਿਲਿਆ ਭੀ ਹੁਣ ਇਹਨਾਂ ਨੇ ਇਸ ਟਾਈਮ ਦੇ ਉੱਤੇ ਲਿਜਾਣਾ ਹੈ। ਪਾਤਸ਼ਾਹ ਕਹਿੰਦੇ ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਕਿਸੇ ਨੂੰ ਖਬਰ ਹੀ ਨਾ ਕੋਈ ਹੋਈ।
ਭੇਤ ਚੇਤ ਹਰ ਕਿਸੇ ਨਾ ਮਿਲਿਓ,
ਪਰਮਾਤਮਾ ਦੇ ਵੱਲੋਂ ਚੇਤਾ ਕਰਾਉਣਾ ਤੇ ਭੇਤ ਦੇਣਾ ਇਹ ਕਿਸੇ ਨੂੰ ਨਾ ਮਿਲਿਆ।
ਜਮ ਪਕੜ ਚਲਾਇਆ,
ਜਦੋਂ ਜਮਾਂ ਨੇ ਪਕੜ ਕੇ ਆਪਣੇ ਅੱਗੇ ਲਾ ਕੇ ਤੋਰ ਲਿਆ ਜੀਵ
ਨੂੰ,
ਪਾਤਸ਼ਾਹ ਜੀ ਕਹਿੰਦੇ ਫਿਰ ਪਿੱਛੋਂ ਇੱਕ ਕੰਮ ਕਿ ਝੂਠਾ ਰੁਦਨ ਹੋਆ ਦੁਆਲ ਹੈ, ਝੂਠੇ ਹੀ ਲੋਕ ਰੋਣ ਲੱਗ ਗਏ, ਜਿਨ੍ਹਾਂ ਦਾ ਨਹੀਂ ਵੀ ਸੀ ਸੰਬੰਧ ਬਹੁਤਾ ਉਹ ਘਰਦਿਆਂ ਦਾ ਮੂੰਹ ਮਲਾਜਾ ਰੱਖਣ ਦੇ ਲਈ ਵੈਸੇ ਹੀ ਜਿਹੜਾ ਹੈ ਝੂਠਾ ਹੀ ਆ ਕੇ ਰੋਣ ਲੱਗ ਗਏ। ਐਸਾ ਜਿਹੜਾ ਰੁਦਨ ਸੀ ਉਹ ਬੋਡੀ ਦੇ ਦੁਆਲੇ ਪਾਤਸ਼ਾਹ ਜੀ ਕਹਿੰਦੇ ਹੋ ਗਿਆ
ਭਾਇਆ ਪਰਾਇਆ।
ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਟਾਈਮ ਲੰਘ ਗਿਆ ਤੇ ਉਹੀ ਲੋਕ ਜਿਹੜੇ ਇੱਕ ਖਿੰਨ ਦੇ ਵਿੱਚ ਪਰੇ ਚਲੇ ਗਏ ਤੇ ਆਪਣੇ ਕੰਮਾਂ ਵਿੱਚ ਬਿਜੀ ਹੋ ਗਏ। ਖਿੰਨ ਮਹਿ ਭਾਇਆ ਪਰਾਇਆ, ਸਭ ਕੁਝ ਪਰਾਇਆ ਹੋ ਗਿਆ।
ਸਾਈ ਵਕਤ ਪ੍ਰਾਪਤ ਹੋਏ
ਤੇ ਜੀਵ ਨੇ ਵੀ ਜਿਹੜਾ ਸਭ ਕੁਝ ਜੋੜਿਆ ਸੀਗਾ ਰੱਬ ਨੂੰ ਭੁਲਾ ਕੇ, ਉਹ ਵੀ ਜਿਹੜਾ ਸੀ ਖਿੰਨ ਮਹਿ ਭਾਇਆ ਪਰਾਇਆ, ਜਦੋਂ ਖਿੰਨ ਹੀ ਲੱਗਾ ਇਹ ਜਾਨ ਕੱਢਦਿਆਂ ਵਿੱਚੋਂ ਤੇ ਫਰਿਸ਼ਤਿਆਂ ਨੇ ਜਾਨ ਕੱਢ ਲਈ ਤੇ ਉਹਦਾ ਸਾਰਾ ਕੁਝ ਜਿਹੜਾ ਸੀ ਉਹਦੇ ਲਈ ਪਰਾਇਆ ਹੋ ਗਿਆ। ਫਿਰ ਪਾਤਸ਼ਾਹ ਜੀ ਕਹਿੰਦੇ ਅੱਗੇ ਕੀ ਹੋਇਆ, ਸਾਈ ਵਸਤ ਪ੍ਰਾਪਤ ਹੋਈ, ਹੁਣ ਉਹਨੂੰ ਅੱਗੇ ਜਾ ਕੇ ਉਹ ਚੀਜ਼ ਉਹ ਜੂਨ ਜਿਹੜੀ ਉਹ ਮਿਲ ਗਈ ਜਿਹਦੇ ਨਾਲ ਮਰਨ ਲੱਗਿਆ ਉਹਨੇ ਹਿੱਤ ਲਾ ਲਿਆ। ਜੇ ਤਾਂ ਅੰਤਕਾਲ ਜੇ ਲਛਮੀ ਸਿਮਰੈ ਐਸੀ ਚਿੰਤਾ ਮਹਿ, ਜੇ ਮਰੇ ਵਾਲੇ ਸ਼ਬਦ ਦੇ ਅਨੁਸਾਰ ਜਿਸ ਜਿਸ ਪਾਸੇ ਵੱਲ ਧਿਆਨ ਲਾ ਲਿਆ, ਪਾਤਸ਼ਾਹ ਜੀ ਕਹਿੰਦੇ ਸਾਈ ਵਸਤ ਪ੍ਰਾਪਤ ਹੋਈ, ਉਹ ਹੀ ਜੂਨ ਮਿਲ ਗਈ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰ,
ਕਹਿੰਦੇ ਹਨ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਕੇ ਐ ਪ੍ਰਾਣੀ ਚੌਥੇ ਜ਼ਿੰਦਗੀ ਦੇ ਇਸ ਚੌਥੇ ਪਹਿਰ ਦੇ ਵਿੱਚ
ਲਾਵੀ ਲੁਣਿਆ ਖੇਤ।
ਉਦੋਂ ਭਾਈ ਤੇਰੀ ਜ਼ਿੰਦਗੀ ਰੂਪ ਖੇਤ ਨੂੰ ਜਿਹੜਾ ਹੈ ਲਾਵੀ ਲੁਣਿਆ ਖੇਤ, ਲਾਵਿਆਂ ਨੇ ਜਿਹੜਾ ਲੁਣ ਲਿਆ ਹੈ ਭਾਵ ਉਹ ਲੈ ਲਿਆ ਹੈ, ਪ੍ਰਾਪਤ ਕਰ ਲਿਆ ਹੈ ਤੇ ਅੱਗੇ ਜਿਹੜਾ ਹੈ ਉਹ ਪਹੁੰਚਾਉਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਚਾਰ ਪਹਿਰਾਂ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਵਰਣਨ ਕਰਕੇ ਇਨਸਾਨ ਨੂੰ ਸੁੱਝੀ ਬਖਸ਼ਿਸ਼ ਕੀਤੀ, ਗਿਆਨ ਬਖਸ਼ਿਸ਼ ਕੀਤਾ। ਔਰ ਵਣਜਾਰਿਆਂ ਦੇ ਇੱਕ ਕਸਬੇ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਪਹੁੰਚੇ ਹੋਏ ਨੇ, ਉੱਥੇ ਇਹ ਬਾਣੀ ਦਾ ਸ਼ਬਦ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਚਾਰਨ ਕੀਤਾ। ਇਸ ਸ਼ਬਦ ਨੂੰ ਪੜ੍ਹ ਕੇ ਚੌਥੇ ਪਾਤਸ਼ਾਹ ਨੇ ਫਿਰ ਇੱਕ ਵਣਜਾਰਾ ਸਿਰਲੇਖ ਹੇਠ ਸ਼ਬਦ ਉਚਾਰਿਆ ਸੀ। ਫਿਰ ਇਹਨਾਂ ਦੋਨਾਂ ਸ਼ਬਦਾਂ ਨੂੰ ਪੜ੍ਹ ਕੇ ਪੰਜਵੇਂ ਪਾਤਸ਼ਾਹ ਜੀ ਨੇ ਵਣਜਾਰਾ ਸਿਰਲੇਖ ਦੇ ਹੇਠ ਫਿਰ ਇਹ ਸ਼ਬਦ ਜਿਹੜਾ ਸੀ ਉਚਾਰਿਆ ਸੀ। ਇਸ ਤਰ੍ਹਾਂ ਚੌਥੇ ਪਾਤਸ਼ਾਹ ਜੀ ਦਾ ਵੀ, ਪੰਜਵੇਂ ਪਾਤਸ਼ਾਹ ਜੀ ਦਾ ਵੀ ਤੇ ਪਹਿਲੇ ਪਾਤਸ਼ਾਹ ਜੀ ਦਾ ਵੀ ਵਣਜਾਰਾ ਦੇ ਸਿਰਲੇਖ ਦੇ ਹੇਠ, ਪਹਿਰਿਆਂ ਦੇ ਸਿਰਲੇਖ ਦੇ ਹੇਠ ਜਿਹੜਾ ਸਾਧ ਸੰਗਤ ਜੀ ਉਹ ਗੁਰਬਾਣੀ ਦੇ ਅੰਦਰ ਸ਼ਬਦ ਹਨ ਜੀ। ਇੱਥੋਂ ਹੀ ਕਥਾ ਕੱਲ੍ਹ ਨੂੰ ਸਾਧ ਸੰਗਤ ਜੀ ਆਪਾਂ ਫਿਰ ਆਰੰਭ ਕਰਾਂਗੇ। ਹੁਣ ਸਮਾਪਤੀ ਹੈ। ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਪਹੁੰਚੇ ਸਭਨਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ,
ਕਹੋ ਨਾਨਕ ਪ੍ਰਾਣੀ ਚੌਥੇ ਪਹਿਰ ਲਾਵੀ ਲੁਣਿਆ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।